ਧੰਨ ਵਾਖੇ ਗੁਰੂ ਸਾਖੇਬ ਜੀਓ ਦੋਏ ਕਰ ਜੋੜ ਮਾਂਗੋ ਇੱਕ ਦਾਨਾ ਸਾਹਿਬ ਤੁਠੇ ਪਾਵਾ ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾ ਡੰਡੋਤ ਬੰਧਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਰਾਖੋ ਪ੍ਰਭੂ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਨਮਾਨਯੋਗ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ ਉਹਨਾਂ ਦੀ ਦਿੱਤੀ ਹੋਈ ਸਬੁੱਧੀ ਪ੍ਰੇਰਨਾ ਅਨੁਸਾਰ ਭਾਈ ਹਰਪਾਲ ਸਿੰਘ ਜੀ ਖਾਲਸਾ ਜੀ ਦਾ ਸਮੂਹ ਪਰਿਵਾਰ ਇਸੇ ਸਮਾਗਮ ਨੂੰ ਪਹਿਲਾਂ ਆਪਣੇ ਗ੍ਰਹਿ ਵਿਖੇ ਮਨਾਉਂਦਾ ਸੀ, ਹੁਣ ਸਤਿਗੁਰੂ ਜੀ ਦੇ ਇਸ ਪਵਿੱਤਰ ਅਸਥਾਨ ਤੇ ਇਸ ਰਾਤ ਨੂੰ ਵਿਸ਼ੇਸ਼ ਗੁਰਮਤਿ ਦੀਵਾਨ ਆਯੋਜਿਤ ਕੀਤੇ ਜਾਂਦੇ ਨੇ। ਆਪ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਦਾ ਰਸ ਭਿੰਨਾ ਕੀਰਤਨ ਗੁਰੂ ਰਾਮਦਾਸ ਜੀ ਦੇ ਹਜ਼ੂਰੀ ਕੀਰਤਨੀਆਂ ਪਾਸੋਂ ਸਰਵਣ ਕਰ ਰਹੇ ਸੀ। ਆਓ ਨਿਰਧਾਰਿਤ ਸਮੇਂ ਵਿੱਚ ਰਹਿ ਕੇ ਆਪ ਜੀ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਸਕਾਂ। ਆਸੀਸ ਆਪ ਸੰਗਤ ਬਖਸ਼ੋ, ਬਖਸ਼ੀਸ਼ ਧੰਨ ਗੁਰੂ ਗ੍ਰੰਥ ਸਾਹਿਬ ਬਖਸ਼ਣ, ਅੰਦਰ ਦੀ ਇਕਾਗਰਤਾ ਬਣ ਸਕੇ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 31 ਦਸੰਬਰ ਦੀ ਰਾਤ ਤਕਰੀਬਨ ਸਿੱਖ ਧਰਮ ਦੇ ਅੰਦਰ ਔਰ ਗੁਰਦੁਆਰਿਆਂ ਵਿੱਚ ਇਸੇ ਤਰ੍ਹਾਂ ਹੀ इकट्ठ हो जांदा कि जिवें कोई आपां गुरपुरब मना रहे होईए, पर यह नुकता चीनी का विशा नहीं। बहुत चंगा है सड़कां ते घूमण दी थां कोई गीत संगीत सुन ते देखण दी थां किते बार क्लब जां पब विच जाण दी थां सतगुरु दे चरणां विच वक्त बतीत करना नाले सतगुरु जी दी असीस मिलदी है। भाई साहब भाई गुरदास साहब जी सिख सिद्धांतां दे महान व्याख्याकार ने, कल्ले बौद्धिक तौर ते ओ दार्शनिक नहीं, ओ अंतर आत्मे सतगुरु दे शब्द विच गुरु दे चरणा विच भिजी कोई ओ आत्मा है कि जिसने जो कुछ अपनी जिंदगी च लिखिया है ओ कुछ उन्हां ने अपनी जिंदगी विच हंडाया है, उन्हां दी रचना विचों कुछ बेनती मैं करनी है आरंभ विच। अज तुसी देखोगे देशां विदेशां विच हर थां ते आप जी नूं इकट्ठ मिलणगे, किसी होटल विच कोई इकट्ठे ने, कोई किसी होर थां ते इकट्ठे ने, पर यह इकट्ठ सतगुरु दे दरबार विच गुरु ग्रंथ साहिब दी हजूरी विच भी है। ते मेरे मन च सी इस इकट्ठ विच ते उस बाहर दे हजूम विच की अंतर है, की फर्क है। यह सदियां पहला सवाल श्रीमान भाई गुरदास साहब जी नूं भी पुछया गया कि एक पासे धर्मशाला विच जन समूह इकट्ठा हुंदा है जिन्हों सत संगत संगत शब्द आपां कहिंदे आ, ते दूजे पासे बाहर हसन गाउण नचण वाले ने वह भी इकट्ठ है, पर दोनों जन समूह दे इकट्ठ विच अंतर की है? क्योंकि भाई साहब दीआं रचनावां जिन्नियां भी पढ़ोगे आप सब नूं ज्ञात होना कि जे वारां दीआं पौड़ियां पढ़ांगे ते पौड़ी दी अंतली अद्धी तुक जिहड़ी है वह सिद्धांत होवेगी, उत्ते उदाहरणां होणगीआं। इसे तरह जदों उन्हां दे कवित आपां पढ़ने आ सवैये, खास करके कवित, ते उन्हां दीआं चार चार तुकां ने एक एक कवित दीआं, तीन तुकां दे विच ओह उदाहरण देणगे ते चौथी तुक दे विच ओह दसण दा यतन करनगे कि मैं जो तीन उत्ते उदाहरणां दित्तियां ने इस दा मतलब की है। हुण इह वी इकट्ठ है ते बाहर वी इकट्ठ ने, दोनां विच की अंतर है? भाई साहब जी ने तीन क प्रमाण दिते ने। वो कहिंदे ने साडे पंजाब दी धरती ते अज भी असीं देखने आं जदों हाड़ दे महीने विच किते जां सौण दा महीना चढ़े ते पूर्व दिशा वाले पास्यों हवा चलन लग पवे ते असीं शब्द इक वरतने आ पुरे दी हवा, जे पूर्व वाले पास्यों पुरे दी हवा चलन लग पे ते आम किसान यह कहन लग पैंदा है कि हुण सिर्फ बदल दिसदा नहीं, पर चेते रखियो यह संदेश आ गया है कि दो चार पांच सत दिन बाद बारिश जरूर होवेगी। ये आम तौर पर पंजाब के लोगों का अंदर कहिंदा सी, जे पूर्व वाले पास्यों हवा चल पवे ते तपदी कोई धरती, सड़दा होया धरती का सीना ठारन वास्ते आसमान उपर मेघ बदल आ जाते ने, ते बारिश पैन दे नाल धरती की जड़ी तपश है वह मिट जाती है, धरती नूं ठंड मिलती। पर एक गल होर याद रखियो, सौण दे महीने विच पूर्व की दिशा तो बदल बन के आया, पानी नाल भरे हुए बदल आए, चार क छिट्टां थोड़ियां जिहियां कणियां धरती ते पईआं, ते तेज हवा चली, हवा ने रुख चेंज किया, हवा की दिशा चेंज हुई, ते आसमान ते बनिया हुआ बदल पानी नाल भरिया हुआ बदल उतों दूर चला गया। ਭਾਈ ਸਾਹਿਬ ਕਹਿੰਦੇ ਨੇ ਦੇਖੋ ਆਹ ਫਰਕ ਜੇ ਕਿ ਇੱਕ ਪਾਸੇ ਹਵਾ ਆਵੇ ਪਾਣੀ ਦੇ ਭਰੇ ਕੋਈ ਬੱਦਲ ਆਉਂਦੇ ਨੇ ਬਾਰਿਸ਼ ਹੁੰਦੀ ਏ ਤੇ ਜੇ ਕਿਤੇ ਹਵਾ ਆਪਣਾ ਰੁੱਖ ਚੇਂਜ ਕਰ ਜਾਏ ਆਪਣੀ ਦਿਸ਼ਾ ਤਬਦੀਲ ਕਰ ਜਾਏ ਤੇ ਬਣੇ ਕੋਈ ਬੱਦਲ ਵੀ ਚਲੇ ਜਾਂਦੇ ਨੇ ਤੇ ਜਿਹੜੀ ਆਸ ਸੀ ਕਿ ਬਾਰਿਸ਼ ਹੋ ਕੇ ਧਰਤੀ ਦੀ ਤਪਸ਼ ਮਿਟੇਗੀ ਕਈ ਵਾਰੀ ਜਦੋਂ ਹਵਾ ਚੇਂਜ ਕਰੇ ਆਪਣੀ ਦਿਸ਼ਾ ਨੂੰ ਤੇ ਉਸ ਵਕਤ ਪਾਣੀ ਦੇ ਭਰੇ ਕੋਈ ਬੱਦਲ ਵਿੱਚ ਸੁੱਕੇ ਹੀ ਚਲੇ ਜਾਂਦੇ ਇਹਦਾ ਮਤਲਬ ਕੀ ਹੈ ਉਹ ਸਮਝਾ ਰਹੇ ਸਨ ਕਿ ਹਵਾ ਦੋਨੋਂ ਇੱਕੋ ਜਿਹੀਆਂ ਨੇ ਗੱਲ ਥੋੜ੍ਹੀ ਜਿਹੀ ਧਿਆਨ ਨਾਲ ਸੁਣਿਓ ਪੱਤੇ ਦੋਨੋਂ ਹਵਾਵਾਂ ਨਾਲ ਖਿਲਦੇ ਨੇ ਸਰੀਰ ਨੂੰ ਦੋਨੋਂ ਜੀਆਂ ਇੱਕੋ ਜਿਹੀਆਂ ਸਪਰਸ਼ ਕਰਦੀਆਂ ਨੇ ਪਰ ਬੇਨਤੀ ਕਰਾਂਗਾ ਕਿ ਦੋਨਾਂ ਦੀ ਤਸਵੀਰ ਵਿੱਚ ਇੰਨਾ ਅੰਤਰ ਹੈ ਇੱਕ ਹਵਾ ਆਉਂਦੀ ਏ ਤੇ ਭਰੇ ਕੋਈ ਬੱਦਲ ਲੈ ਕੇ ਆਉਂਦੀ ਏ ਤੇ ਦੂਜੇ ਪਾਸੇ ਦੀ ਹਵਾ ਚੱਲੇ ਤੇ ਭਰੇ ਕੋਈ ਬੱਦਲਾਂ ਨੂੰ ਵੀ ਉਡਾ ਕੇ ਲੈ ਜਾਂਦੀ ਕਹਿੰਦੇ ਨੇ ਪਿਆਰਿਓ ਇੱਕ ਉਹ ਸੱਤ ਸੰਗਤ ਹੈ ਜਿਹੜੀ ਅੰਦਰ ਦੇ ਸੁੱਕੇ ਹੋਏ ਖਿਰਦੇ ਨੂੰ ਠਾਰਨ ਦੀ ਸਮਰੱਥਾ ਰੱਖਦੀ ਇੱਕ ਉਹ ਸੰਗਤ ਹੈ ਜਿਹਦੇ ਵਿੱਚ ਗਿਆ ਹੋਇਆ ਬੰਦਾ ਸ਼ਬਦ ਕੀਰਤਨ ਦੀ ਬਾਰਿਸ਼ ਨਾਮ ਦੀ ਕਿਰਪਾ ਸ਼ਬਦ ਵਿਚਾਰ ਦੀ ਕਿਰਪਾ ਸਿਮਰਨ ਦੀ ਬਖਸ਼ਿਸ਼ ਇੱਕ ਉਹ ਸੰਗਤ ਇਕੱਠ ਹੈ ਜਿਹਦੇ ਵਿੱਚ ਸੜੇ ਹੋਏ ਅੰਦਰ ਠੰਡੇ ਹੋ ਜਾਂਦੇ ਨੇ ਤੇ ਕਈ ਵਾਰੀ ਬੰਦਾ ਜੇ ਕਿਤੇ ਸੰਗਤ ਚੋਂ ਉੱਠ ਕੇ ਹੁਣੀ ਕਿਤੇ ਬਾਹਰ ਚਲਾ ਜਾਏ ਚੇਤੇ ਰੱਖਿਓ ਬਸ ਇਕੱਠ ਚੇਂਜ ਹੋਣ ਦੀ ਚੀਜ਼ ਲੋੜ ਹੈ ਜਿਹੜਾ ਟੇਕ ਕੇ ਬੈਠਾ ਉਹ ਸਰੀਰਕ ਤੌਰ ਤੇ ਨੱਚਣਾ ਸ਼ੁਰੂ ਕਰ ਦਿੰਦਾ ਦੇਖੋ ਹਵਾ ਹੈ ਦੋ ਤਸੀਰਾਂ ਨੇ ਇੱਕ ਬਾਰਿਸ਼ ਵਾਲੇ ਬੱਦਲ ਲਿਆ ਰਹੀ ਹੈ ਤੇ ਦੂਸਰੇ ਉਹਨੂੰ ਉਡਾ ਰਹੀ ਹੈ ਦੂਸਰੀ ਬੇਨਤੀ ਕਰਾਂਗਾ ਅੱਗ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਥਾਂ ਰੱਖਦੀ ਸਿਰਫ ਭਾਈ ਸਾਹਿਬ ਨੇ ਇੱਕ ਗੱਲ ਨੂੰ ਸਿੱਧ ਕਰ ਲਈ ਕਿ ਸੱਤ ਸੰਗਤ ਦਾ ਇਕੱਠ ਤੇ ਮਨਮੁੱਖਾਂ ਦਾ ਹਜ਼ੂਮ ਇਹਨਾਂ ਦੋਨਾਂ ਵਿੱਚ ਅੰਤਰ ਕੀ ਅੱਗ ਸਾਡੀ ਜ਼ਿੰਦਗੀ ਦਾ ਆਧਾਰ ਹੈ ਇੱਥੋਂ ਤੱਕ ਕਿ ਸਾਡੇ ਤਨ ਦੇ ਵਿੱਚ ਪੰਜਾਂ ਤੱਤਾਂ ਵਿੱਚੋਂ ਇੱਕ ਤੱਤ ਅਗਨ ਹੈ ਸਾਡੇ ਭੋਜਨ ਵੀ ਜਿਹੜਾ ਹੈ ਉਹ ਅੱਗ ਦੀ ਤਪਸ਼ ਨਾਲ ਹੀ ਪਚ ਰਿਹਾ ਹੈ ਦੇਖੋ ਅੱਗ ਸਾਡਾ ਭੋਜਨ ਤਿਆਰ ਕਰਦੀ ਇੱਕ ਮਾਚਿਸ ਦੀ ਤੀਲੀ ਬਲੇ ਤੇ ਚੁੱਲ੍ਹਾ ਚੱਲੇ ਤੇ ਕਈਆਂ ਜੀਆਂ ਦਾ ਇੰਨੇ ਪਰਿਵਾਰਾਂ ਦਾ ਲੰਗਰ ਪੱਕਦਾ ਪਰ ਉਹੀ ਅੱਗ ਕਿਤੇ ਇੱਕ ਦੀਆ ਸਲਾਈ ਘਰ ਦੇ ਕਿਸੇ ਲੱਕੜ ਦੇ ਟੁਕੜੇ ਨੂੰ ਲੱਗ ਜਾਏ ਤੇ ਪਰਿਵਾਰ ਸੁੱਤਾ ਹੋਵੇ ਕਈ ਵਾਰੀ ਉਹ ਅੱਗ ਦੀ ਇੱਕ ਚੰਗਿਆੜੀ ਪੂਰੇ ਦੇ ਪੂਰੇ ਘਰ ਨੂੰ ਸਾੜ ਕੇ ਰਾਖ ਵੀ ਕਰ ਦਿੰਦੀ ਸੇਕ ਤੇ ਦੋਨਾਂ ਵਿੱਚ ਹੈ ਨਾ ਜਿਸ ਥਾਂ ਤੇ ਤਵਾ ਰੱਖਿਆ ਜਿਸ ਥਾਂ ਤੇ ਬਰਤਨ ਭੋਜਨ ਵਾਲੇ ਰੱਖੇ ਚੇਤੇ ਰੱਖੋ ਅੱਗ ਦੇ ਵਿੱਚ ਸੇਕ ਉੱਥੇ ਵੀ ਹੈ ਉਹੀ ਅੱਗ ਜੇ ਸਹੀ ਵਰਤੋਂ ਕਰੀਏ ਤੇ ਭੋਜਨ ਤਿਆਰ ਕਰ ਦਈਏ ਉਹੀ ਅੱਗ ਜੇ ਦੁਰਵਰਤੋਂ ਹੋ ਜਾਏ ਤੇ ਘਰ ਨੂੰ ਸਾੜ ਕੇ ਰਾਖ ਕਰ ਦਿੰਦੀ ਏ ਪਿਆਰਿਓ ਇੱਕ ਸੰਗਤ ਉਹ ਵੇ ਜਿਹੜੀ ਜ਼ਿੰਦਗੀ ਦੀ ਸਹੀ ਵਰਤੋਂ ਕਰੇ ਤੇ ਉਹਦੇ ਵਿੱਚ ਜੀਵਨ ਦਾ ਰਸ ਪੈਦਾ ਹੁੰਦਾ ਹੈ ਤੇ ਇੱਕ ਸੰਗਤ ਉਹ ਵੇ ਜਿਵੇਂ ਘਰ ਨੂੰ ਅੱਗ ਲੱਗ ਜਾਏ ਤੇ ਘਰ ਸੜ ਜਾਂਦਾ ਮਾੜੀ ਸੰਗਤ ਮਿਲੇ ਤੇ ਬੰਦੇ ਦੀ ਜ਼ਿੰਦਗੀ ਕੀਮਤੀ ਸੜ ਜਾਂਦੀ ਸੇਕ ਦੋਨਾਂ ਵਿੱਚ ਪਰ ਵਰਤੋਂ ਵਿੱਚ ਅੰਤਰ ਹੈ ਤੀਸਰੀ ਬੇਨਤੀ ਕਰਾਂਗਾ ਕਿ ਪਾਣੀ ਵੀ ਸਾਡੇ ਜੀਵਨ ਦੇ ਵਿੱਚ ਬਹੁਤ ਵੱਡੀ ਥਾਂ ਰੱਖਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਤਾਂ ਇੱਥੋਂ ਤੱਕ ਸ਼ਬਦ ਵਰਤੇ ਨੇ ਕਿ ਪਹਿਲਾਂ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਈ ਪਾਣੀ ਸਾਡੀ ਜ਼ਿੰਦਗੀ ਦਾ ਆਰੰਭ ਹੈ ਤੇ ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ ਪਾਣੀ ਹੀ ਜ਼ਿੰਦਗੀ ਹੈ ਸਾਇੰਸ ਤਾਂ ਚਲੋ ਅੱਜ ਇਹ ਗੱਲ ਕਹਿ ਰਹੀ ਜਿੱਥੇ ਪਾਣੀ ਹੋਵੇਗਾ ਉੱਥੇ ਜ਼ਿੰਦਗੀ ਹੋਏਗੀ ਪਿਆਰਿਓ ਇੱਕ ਪਿਆਸੇ ਬੰਦੇ ਨੂੰ ਲੀਕਵਡ ਤਰਲ ਪਾਣੀ ਮਿਲ ਜਾਏ ਤੇ ਉਹਦੀ ਪਿਆਸ ਦੀਰਘ ਹੋ ਜਾਂਦੀ ਏ ਪਿਆਸੇ ਨੂੰ ਜ਼ਿੰਦਗੀ ਮਿਲ ਜਾਂਦੀ ਏ ਉਹ ਕਹਿੰਦੇ ਨੇ ਇੱਕ ਪਾਣੀ ਹੋਵੇ ਜਿਹਦੇ ਪੀਣ ਦੇ ਨਾਲ ਮਰੇ ਹੋਏ ਨੂੰ ਜ਼ਿੰਦਗੀ ਤੱਕ ਮਿਲਦੀ ਏ ਤੇ ਨਸ਼ਾ ਵੀ ਤਾਂ ਇੱਕ ਲੀਕਵਡ ਪਾਣੀ ਦੀ ਤਰ੍ਹਾਂ ਜਿਹਦੇ ਪੀਣ ਦੇ ਨਾਲ ਬੰਦੇ ਦੀ ਮੱਤ ਮਾਰੀ ਜਾਂਦੀ ਏ ਲੀਕਵਡ ਤਾਂ ਦੋਨੋਂ ਨੇ ਤਰਲ ਦੋਨੋਂ ਨੇ ਇੱਕ ਦੇ ਪੀਣ ਨਾਲ ਜ਼ਿੰਦਗੀ ਹੈ ਇੱਕ ਦੇ ਪੀਣ ਨਾਲ ਬੁੱਧੀ ਭ੍ਰਸ਼ਟ ਹੁੰਦੀ ਏ ਪਿਆਰਿਓ ਚੇਤੇ ਰੱਖਿਓ ਜਿਵੇਂ ਦੋ ਤਰ੍ਹਾਂ ਦੀ ਹਵਾ ਇੱਕ ਹਵਾ ਬੱਦਲ ਲੈ ਕੇ ਆਉਂਦੀ ਏ ਦੂਸਰੀ ਉਡਾ ਕੇ ਲੈ ਜਾਂਦੀ ਇੱਕ ਅੱਗ ਰੋਟੀ ਤਿਆਰ ਕਰਦੀ ਏ ਦੂਜੀ ਅੱਗ ਘਰ ਨੂੰ ਫੂਕ ਦਿੰਦੀ ਏ ਇੱਕ ਪਾਣੀ ਪੀਣ ਨਾਲ ਜ਼ਿੰਦਗੀ ਮਿਲਦੀ ਏ ਇੱਕ ਦੇ ਪੀਣ ਨਾਲ ਮੱਤ ਮਾਰੀ ਜਾਂਦੀ ਏ ਇੱਕ ਇਕੱਠ ਹਜ਼ੂਮ ਸੰਗਤ ਹੋਵੇ ਜਿਹੜਾ ਰੱਬ ਤੱਕ ਜੋੜ ਦਿੰਦਾ ਤੇ ਇੱਕ ਇਕੱਠ ਹੋਵੇ ਜਿਹੜਾ ਬੰਦੇ ਨੂੰ ਜਮਾਂ ਦੇ ਘਰ ਵਿੱਚ ਲੈ ਜਾਂਦਾ ਪਹਿਲੀ ਬੇਨਤੀ ਅੱਜ ਇਹ ਸੀ ਕਿ ਜੋ ਗੁਰੂ ਚਰਨਾਂ ਵਿੱਚ ਇਕੱਠ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ, ਉਹ ਕਹਿੰਦੇ ਨੇ ਕਉ ਦਸ਼ਾ ਕੀ ਪਵਨ ਗਵਨ ਕੈ ਬਰਖਾ ਹੈ, ਕਉ ਦਸ਼ਾ ਕੀ ਪਵਨ ਬਾਦਰ ਬਿਲਾਤ ਹੈ, ਕਉ ਜਲ ਪਾਨ ਕੀ ਰਹਿਤ ਅਰੋਗ ਦੇਖੀ, ਕਉ ਜਲ ਪਿਆਨ ਵਿਆਪੈ ਬਿਰਥਾ ਬਿਲਾਤ ਹੈ, ਕਉ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੈ। ਪਾਕ ਸਾਕ ਦਾ ਮਤਲਬ ਰਸੋਈ। ਕਉ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੈ, ਕਉ ਗ੍ਰਹਿ ਕੀ ਅਗਨ ਭਵਨ ਜਰਾਤ ਹੈ, ਕਉ ਕੀ ਸੰਗਤ ਮਿਲ ਜੀਵਨ ਮੁਕਤ ਹੋਤ, ਕਉ ਕੀ ਸੰਗਤ ਜਮਪੁਰ ਲੈ ਜਾਤ ਹੈ। ਬਸ ਇਹਨਾਂ ਇਕੱਠ ਵਿੱਚ ਫਰਕ ਹੈ। ਇੱਕ ਜੀਵਨ ਮੁਕਤ ਕਰ ਦਈਏ ਤੇ ਦੂਸਰੀ ਸੱਚ ਇਹਵੇ ਕਿ ਸੰਗਤ ਜਮਾਂ ਦੇ ਘਰ ਤੱਕ ਲੈ ਜਾਂਦੀ। ਇਸ ਤੋਂ ਅਗਲੀ ਜਿਹੜੀ ਮੈਂ ਬੇਨਤੀ ਕਰਨੀ, ਕਿਉਂਕਿ ਲੁਧਿਆਣੇ ਸ਼ਹਿਰ ਵਿੱਚ ਮੇਰਾ ਖਿਆਲ ਹੈ ਸਭ ਤੋਂ ਵੱਧ ਕੀਰਤਨ ਦਰਬਾਰ ਦਿਨ ਰਾਤ ਪ੍ਰਚਾਰ ਹੋ ਰਿਹਾ ਹੈ। ਮੈਂ ਸਿਰਫ ਤਿੰਨ ਸ਼ਬਦ ਆ ਚੁਣੇ ਨੇ ਮੇਰੇ ਮਨ ਸੀ ਕਿ ਸਿਰਫ ਤਿੰਨ ਬਚਨ, ਕਿਉਂਕਿ ਇੱਕ ਤਾਂ ਨਵਾਂ ਸਾਲ ਚੱਲ ਰਿਹਾ ਹੈ ਈਸਵੀ ਸਨ ਦੇ ਮੁਤਾਬਕ। ਮੈਂ ਪਿਛਲੇ ਸਾਲ ਵੀ ਕਿਹਾ ਸੀ ਵੀ ਸਾਡਾ ਤਾਂ ਚੇਤਰ ਵਾਲੇ ਦਿਨ ਜਿਵੇਂ ਆਪ ਜੀ ਨੇ ਮਨਾਉਣਾ ਸ਼ੁਰੂ ਕਰ ਦਿੱਤਾ, ਮੰਜੀ ਸਾਹਿਬ ਵੀ ਮਨਾਇਆ ਜਾਂਦਾ ਹੁਣ ਦਰਬਾਰ ਸਾਹਿਬ, ਸਾਡਾ ਤਾਂ ਨਵਾਂ ਸਾਲ ਸ਼ੁਰੂ ਹੋਣਾ ਫੱਗਣ ਦਾ ਆਖਰੀ ਦਿਨ ਤੇ ਉਸ ਤੋਂ ਬਾਅਦ ਚੇਤ ਦੀ ਆਰੰਭਤਾ। ਪਰ ਇਸ ਵੀ ਸਨ ਮੁਤਾਬਕ ਸਮਾਂ ਇੱਕ ਸਾਲ ਜਿਹੜਾ ਉਹ ਲੰਘ ਚੁੱਕਾ ਹੈ। ਤਿੰਨ ਬਚਨ ਮੈਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੈ ਲਏ, ਇਹਦਾ ਮਤਲਬ ਕਿ ਵਕਤ ਸਾਡਾ ਘੱਟ ਗਿਆ ਤੇ ਤਿੰਨੇ ਸ਼ਬਦ ਅਸੀਂ ਰੋਜ਼ ਪੜ੍ਹਨੇ। ਇੱਕ ਸ਼ਬਦ ਗੁਰੂ ਅਰਜਨ ਦੇਵ ਦਾ ਰਹਿ ਰਾਸ ਸਾਹਿਬ ਦੀ ਬਾਣੀ ਚੋਂ, ਇੱਕ ਸ਼ਬਦ ਗੁਰੂ ਨਾਨਕ ਸਾਹਿਬ ਦਾ ਸੋਹਿਲਾ ਸਾਹਿਬ ਵਿੱਚੋਂ, ਤੇ ਤੀਸਰਾ ਸ਼ਬਦ ਫਿਰ ਗੁਰੂ ਅਰਜਨ ਦੇਵ ਜੀ ਦਾ ਸੋਹਿਲਾ ਸਾਹਿਬ ਦੀ ਬਾਣੀ ਚੋਂ। ਇਹਨਾਂ ਵਿੱਚੋਂ ਤਿੰਨੇ ਦੇ ਤਿੰਨੇ ਸ਼ਬਦ ਜਿਹੜੇ ਨੇ ਉਹ ਵਕਤ ਨੂੰ ਸਮੇਂ ਨੂੰ ਸੰਭਾਲਣ ਵਾਸਤੇ ਸਾਨੂੰ ਪ੍ਰੇਰਨਾ ਦਿੰਦੇ। ਪਹਿਲਾ ਸ਼ਬਦ ਤਾਂ ਧੰਨ ਗੁਰੂ ਅਰਜਨ ਦੇਵ ਦਾ ਮੈਂ ਪੜ੍ਹਨਾ, ਆਪ ਸਭ ਨੂੰ ਚੇਤੇ ਉਹ ਸ਼ਬਦ ਅਸੀਂ ਪੜ੍ਹਨੇ ਆ, ਆਸਾ ਮਹੱਲਾ ਪੰਜਵਾਂ। ਉਹਦੇ ਵਿੱਚ ਗੁਰਦੇਵ ਨੇ ਕਾਹਦੇ ਵਾਸਤੇ ਆਏ ਹਾਂ, ਕਿਵੇਂ ਸਫਲ ਹੋ ਸਕਨੇ ਆ, ਜੇ ਅੱਜ ਤੱਕ ਨਹੀਂ ਆਪਾਂ ਕੁਝ ਕੀਤਾ ਤੇ ਅੱਜ ਤੋਂ ਕੀ ਕਰੀਏ ਤੇ ਸਾਡੀ ਬੰਦ ਖਲਾਸੀ ਕਿਵੇਂ ਹੋ ਸਕਦੀ। ਤਿੰਨੇ ਗੱਲਾਂ ਉਹ ਸ਼ਬਦ ਵਿੱਚ ਨੇ। ਉਹ ਸ਼ਬਦ ਕਹਿ ਭਈ ਪ੍ਰਾਪਤ ਮਾਨੁਖ ਦੇ ਪੁਰੀਆ। ਮੈਂ ਬੇਨਤੀ ਕਰਨਾ ਹੁੰਦਾ ਇਹ ਪ੍ਰਾਪਤ ਹੋਈ ਹੈ, ਧੱਕੇ ਨਾਲ ਨਹੀਂ, ਇਹ ਗੋਡ ਗਿਫਟ ਹੈ, ਇਹ ਪਰਮਾਤਮਾ ਦੀ ਦਿੱਤੀ ਕੋਈ ਦਾਤ ਹੈ, ਇਹਦੀ ਪ੍ਰਾਪਤੀ ਕਹਿ ਭਈ ਪ੍ਰਾਪਤ ਮਾਨੁੱਖ ਦੇ ਪੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇੱਕ ਪ੍ਰਾਪਤ ਤੇ ਦੂਜੀ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ ਕਿ ਪ੍ਰਾਪਤ ਦੇ ਅਰਥ ਵੀ ਬੜੇ ਗਹਿਰੇ। ਅਸੀਂ ਬੋਡੀ ਲੈ ਕੇ ਬੈਠੇ ਹਾਂ, ਮੇਲ ਫੀਮੇਲ ਇਸਤਰੀ ਮਰਦ ਦਾ ਜੰਮ, ਪਰ ਸਾਇੰਸ ਵੀ ਇਹ ਗੱਲ ਸਿੱਧ ਕਰ ਰਹੀ। ਗੁਰਬਾਣੀ ਨੇ ਬੜੀ ਵਾਰੀ ਇਹ ਸ਼ਬਦ ਕਿਹਾ ਕਿ ਦੁਲੱਭ ਦੇ ਪਾਈ ਵਡ ਭਾਗੀ, ਚਿਰੰਕਾਲ ਇਹ ਦੇਹ ਸੰਜਰੀਆ। ਗੁਰਬਾਣੀ ਵਿੱਚ ਸ਼ਬਦ ਹੈ ਕਬੀਰ ਮਾਨਸ ਜਨਮ ਦੁਲੰਬ ਹੈ ਹੋਏ ਨਾ ਬਾਹਰ ਹੈ ਬਾਹਰ, ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇੱਕ ਤੋਕ ਆਉਂਦੀ ਹੈ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ। ਹੁਣ ਇਹ ਸ਼ਬਦ ਤੁਮਰੀ ਕਿਰਪਾ ਤੇ ਵਡ ਭਾਗੀ ਚਿਰੰਕਾਲ ਦੁਲੰਬ ਮਾਨਸ ਜਨਮ ਦੁਲੰਬ ਗੁਰਮੁਖ ਪਾਇਆ, ਇਹ ਦੁਲੰਬ ਦੇ ਅਰਥ ਕੀ, ਇਹਦਾ ਭਾਵ ਕੀ ਹੈ। ਦੇਖੋ ਅੱਜ ਸਾਇੰਸ ਵੀ ਇਸ ਗੱਲ ਨੂੰ ਮੰਨ ਰਹੀ ਹੈ, ਉਂਝ ਤਾਂ ਧਰਮ ਦੀ ਆਸਥਾ ਜਿਹੜੀ ਉਹਦੇ ਸਾਹਮਣੇ ਕੋਈ ਗਿਆਨ ਨਹੀਂ ਖੜਾ ਕਰਨਾ ਚਾਹੀਦਾ, ਧਰਮ ਦੀ ਆਪਣੀ ਇੱਕ ਥਾਂ ਹੈ। ਪਰ ਅਸੀਂ ਜਿੰਨੇ ਵੀ ਬੈਠੇ ਹਾਂ ਗੁਰਬਾਣੀ ਮੁਤਾਬਕ ਇੱਕ ਨਿੱਕਾ ਜਿਹਾ ਸੈੱਲ ਹੈ, ਉਹਦਾ ਵਿਕਾਸ ਹੀ ਤਾਂ ਮਾਨੁਖ ਦੇਹੀ ਬਣ ਗਿਆ, ਜਿਹਨੂੰ ਆਪਾਂ ਸ਼ਬਦ ਵਰਤਨੇ ਪ੍ਰਾਪਤ ਦੇ ਅਰਥ ਕੀ। ਇਸ ਨੁਕਤੇ ਨੂੰ ਥੋੜ੍ਹਾ ਜਿਹਾ ਗਹਿਰਾਈ ਨਾਲ ਮੇਰੀ ਬੇਨਤੀ ਸੁਣਿਓ ਕਿ ਪ੍ਰਾਪਤ ਦੇ ਅਰਥ ਕੀ ਨੇ। ਇਹ ਕਿਹਾ ਜਾਂਦਾ ਹੈ ਕਿ ਇੱਕ ਖਿੰਨ ਵਿੱਚ ਅਣਗਿਣਤ ਸੈੱਲ ਜਿਨ੍ਹਾਂ ਵਿੱਚ ਜਿੰਦ ਹੈ ਉਹ ਮਾਂ ਦੇ ਉਦਰ ਵਿੱਚ ਪ੍ਰਵੇਸ਼ ਕਰਕੇ ਟਿਕਣਾ ਚਾਹੁੰਦੇ ਨੇ, ਪਰ ਪਰਮਾਤਮਾ ਦੀ ਖੇਡ ਐਸੀ ਕਿ ਬਾਕੀ ਸਭ ਦੀ ਮੌਤ ਹੋ ਗਈ, ਕੇਵਲ ਇੱਕ ਸੈੱਲ ਸੀ ਜਾਂ ਦੋ ਸੈੱਲ ਨੇ ਜਾਂ ਵੱਧ ਨੇ ਜਿਨ੍ਹਾਂ ਨੂੰ ਰੱਬ ਨੇ ਮਾਂ ਦੇ ਉਦਰ ਵਿੱਚ ਟਿਕਣ ਦੀ ਥਾਂ ਦਿੱਤੀ। ਤੇ ਉਹ ਇੱਕ ਵਿਦਵਾਨ ਕਹਿੰਦਾ ਭਲਿਆ ਤੂੰ ਐਵੇਂ ਉਦਾਸ ਹੁੰਦਾ ਕਿ ਮੈਂ ਜ਼ਿੰਦਗੀ 'ਚ ਹਾਰ ਗਿਆ, ਤੂੰ ਤਾਂ ਆਪਣੇ ਜਨਮ ਤੋਂ ਪਹਿਲਾਂ ਸੰਘਰਸ਼ ਕੀਤਾ, ਤੇਰੇ ਵਰਗੇ ਅਣਗਿਣਤ ਸੈੱਲ ਆਏ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ, ਦੇਹੀ ਕੇਵਲ ਤੈਨੂੰ ਹੀ ਮਿਲੀ, ਤੈਨੂੰ ਇਹ ਜਾਮਾ ਮਿਲਿਆ। ਉਹ ਉਹਦੀ ਦਾਤ ਹੈ। ਸਤਿਗੁਰੂ ਨੇ ਬਾਣੀ ਚ ਪਹਿਲੀ ਬਖਸ਼ਿਸ਼ ਕੀਤੀ ਕਿ ਦੇਹੀ ਪ੍ਰਾਪਤ ਹੋਈ। ਇਹਨੂੰ ਬੜੇ ਸ਼ਬਦ ਬਾਣੀ ਚ ਕਿਹਾ, ਰਮਈਆ ਕੇ ਗੁਣਚੇਤ ਪੁਰਾਨੀ, ਕਵਨ ਮੂਲ ਤੇ ਕਵਨ ਤ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨ੍ਹਾਂ ਉਭਾਰਿਆ। ਇਹ ਸਰੀਰ ਬਾਰੀ ਹੈ, ਤਾਂ ਹੀ ਤਾਂ ਸਤਿਗੁਰੂ ਨੇ ਕਿਹਾ ਰਕਤ ਬਿੰਦ ਕਰ ਨਿਮਿਆ, ਅਗਨ ਉਧਰ ਮਝਾਰ, ਉਰਦ ਮੁਖ ਕੁਚੀਲ ਵਿਕਲ, ਨਰਕ ਘੋਰ ਕੁਵਾਰ। ਜਾਂ ਸ਼ਬਦ ਵਰਤੇ, ਮਾਤ ਗਰਭ ਮੈਂ ਆਪਣ ਸਿਮਰਨ ਦੇ, ਤੈ ਤੁਮ ਰਾਖਣ ਹਾਰੇ, ਔਰ ਕੀ ਬਾਤ ਕਹਾਂ ਕਹਿ ਤੋ ਸੋ ਪੇਟੀ ਕੇ ਪਟ ਬੀਚ ਬਚਾ। ਬੇਨਤੀ ਹੈ, ਇਹ ਪ੍ਰਾਪਤ ਹੈ, ਅਸੀਂ ਮੁੱਲ ਨਹੀਂ ਲਈ ਪਿਆਰਿਓ, ਇਹਦਾ ਕੋਈ ਮੁੱਲ ਤਾਰ ਵੀ ਨਹੀਂ ਸਕਦਾ। ਇਹ ਵੈਸੇ ਅਮੈਰੀਕਾ ਦਾ ਇੱਕ ਸਿਆਣਾ, ਬਹੁਤ ਸਿਆਣਾ ਰਾਈਟਰ ਹੈ, ਇਹ ਉਹਦਾ ਨਾਮ ਸੀ ਆਗ ਮੰਡੇ, ਉਹਨੇ ਕਿਤਾਬ ਲਿਖੀ ਸੀ, ਉਹਦਾ ਹਿੰਦੀ ਚ ਅੱਜ ਕੱਲ੍ਹ ਮਿਲਦੀ ਹੈ, ਕਿ ਦੁਨੀਆਂ ਕਾ ਸਭਸੇ ਮਹਾਨ ਚਮਤਕਾਰ। ਉਹ ਕਹਿੰਦਾ ਬੰਦਾ ਚਮਤਕਾਰ ਵਿੰਦਾ ਹੈ, ਬੜੀ ਇੱਛਾ ਹੁੰਦੀ ਹੈ ਨਾ ਕੋਈ ਬਾਬਾ ਚਮਤਕਾਰ ਦਿਖਾਏ, ਕੋਈ ਫਲਾਣਾ ਚ ਕਹੇ। ਉਹ ਕਹਿੰਦਾ ਤੂੰ ਆਪਣੇ ਸਰੀਰ ਵੱਲ ਦੇਖ ਲੈ, ਜਿੱਡਾ ਵੱਡਾ ਇਹ ਚਮਤਕਾਰ ਹੈ, ਏਦੂ ਵੱਡਾ ਦੁਨੀਆਂ ਚ ਕੋਈ ਚਮਤਕਾਰ ਹੈ ਹੀ। ਉਹਨੂੰ ਪੁੱਛਿਆ ਜੀ ਇਹ ਚਮਤਕਾਰ ਕਿਵੇਂ? ਉਹ ਕਹਿੰਦਾ ਆ ਮਾਸ ਦਾ ਇੱਕ ਉਂਗਲ ਨਾ, ਮਾਸ ਦਾ ਹੀ ਹੈ ਨਾ ਟੁਕੜਾ, ਭਖਦੀ ਹੋਵੇ ਤਵਾ, ਉਹਦੇ ਨਾਲ ਆਪਣੇ ਇਸ ਉਂਗਲ ਨੂੰ ਸਪਰਸ਼ ਕਰਾਓ ਤੇ ਅੱਗ ਦੇ ਨਾਲ ਨਾਲ ਹੀ ਚਮੜੀ ਪੱਟੀ ਜਾਂਦੀ। ਇੱਕ ਅੱਧਾ ਮਿੰਟ ਬਹੁਤ ਯਾਦ ਹੈ, ਵੈਸੇ ਕੁਝ ਸੈਕਿੰਟ ਕੀ, ਚਾਰ ਪੰਜ ਸੈਕਿੰਟ ਸਿਰਫ ਛੂਹਣ ਦੀ ਦੋਹਰੇ ਤੇ ਅੱਗ ਚਮੜੀ ਨੂੰ ਪੱਟ ਕੇ ਲੈ ਜਾਏਗੀ। ਸਭ ਤੋਂ ਵੱਡਾ ਚਮਤਕਾਰ ਤੂੰ ਏ ਕਿ ਮਾਂ ਦੇ ਉਦਰ ਵਿੱਚ ਇੰਨੇ ਮਕੀਨੇ ਅੱਗ ਵਿੱਚ ਰਿਹਾ, ਪਰ ਰੱਬ ਨੇ ਤੈਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ। ਏਦੂ ਵੱਡਾ ਚਮਤਕਾਰ ਕੀ ਹੋ ਸਕਦਾ? ਤੇ ਜਦੋਂ ਇਹਦੀ ਉਹ ਮੈਂ ਕਿਤਾਬ ਪੜ੍ਹੀ, ਮੈਂ ਕਿਹਾ ਵੀ ਆਪਾਂ ਚਲੋ ਇਹ ਕਹਿ ਦੇਣਾ ਨਾ, ਅਮੈਰੀਕਨ ਵਿਦਵਾਨ ਨੇ ਕਿਹਾ। ਮੈਂ ਕਿਹਾ ਗੁਰੂ ਅਰਜਨ ਸਾਹਿਬ ਤਾਂ ਪਹਿਲਾਂ ਕਹਿ ਗਏ, ਰਾਮਕਲੀ ਰਾਗ ਚ ਗੁਰਦੇਵ ਦਾ ਬਚਨ ਕਹਿ, ਇੰਦਨ ਤੇ ਬੈ ਸੰਤਰ ਭਾਗੈ, ਮਾਟੀ ਕੋ ਜਲ ਦਹਿ ਦਿਸ ਤਿਆਗੈ, ਉਪਰ ਚਰਨ ਤਲੈ ਆਕਾਸ਼, ਘਟ ਮੈਂ ਕਿਨੋ ਸਿੰਧ ਪ੍ਰਗਾਸ਼, ਪ੍ਰਥਮ ਹੈ ਮਾਖਣ ਪਛ ਹੈ ਦੂਧ, ਮੈਲੋ ਕਿਨੋ ਸਾਬਣ ਸੂਦ। ਮੈਂ ਸਿਰਫ ਕੁਝ ਤੁਕਾਂ ਪੜੀਆਂ ਨੇ, ਅਰਥ ਮੈਂ ਕਰ ਦੇ, ਇੰਦਨ ਤੇ ਬੈ ਸੰਤਰ ਭਾਗੈ, ਅਖਰੀ ਅਰਥ ਇੰਦਨ ਦੇ ਆਪਾਂ ਜਾਣਦੇ ਹਾਂ ਲੱਕੜ। ਸ਼ਾਇਦ ਮੈਂ ਇੱਕ ਵਾਰ ਇੱਥੇ ਅਰਜ਼ ਕੀਤੀ ਵੀ ਕਹਿ ਮਾਡਲ ਤੋਂ, ਲੱਕੜ ਤੋਂ ਅੱਗ ਦੌੜਦੀ ਕਦੀ ਦੇਖੀ? ਸੱਚ ਇਹ ਵੇ ਸੁੱਕੀ ਲੱਕੜ ਹੋਵੇ ਤੇ ਅੱਗ ਕਹਿ ਮੈਨੂੰ ਨਹੀਂ ਫੂਕਣਾ, ਬਾਹਰ ਮੁਖੀ ਕਦੀ ਨਹੀਂ ਹੋ ਸਕਦਾ। ਅੱਗ ਤਾਂ ਹਰੇ ਪੱਤਿਆਂ ਨੂੰ ਵੀ ਸੁਕਾ ਸੁਕਾ ਕੇ ਜੰਗਲ ਨੂੰ ਲੱਗੇ ਤੇ ਫੂਕੀ ਜਾਂਦੀ ਹੈ, ਪਰ ਗੁਰੂ ਅਰਜਨ ਦੇਵ ਕਹਿੰਦੇ ਸਭ ਤੋਂ ਵੱਡਾ ਚਮਤਕਾਰ ਇਹ ਕਿ ਲੱਕੜ ਦੇ ਚਾਰ ਚੁਫੇਰੇ ਅੱਗ ਬਲਦੀ ਹੈ, ਪਰ ਅੱਗ ਕਹਿੰਦੀ ਹੈ ਨਹੀਂ ਮੈਂ ਇਸ ਲੱਕੜ ਨੂੰ ਅਜੇ ਨਹੀਂ ਸਾੜਨਾ। ਇੰਦਨ ਤੇ ਬੈਸੰਤਰ ਭਾਗਾ, ਅਖਰੀ ਅਰਥ ਇਹਨੇ ਭਾਵ ਅਰਥ ਮੈਂ ਹੋਰ ਕਰਾਂ, ਮਾਟੀ ਕੋ ਜਲ ਦਹਿ ਦਿਸ ਤਿਆਗ। ਹੁਣ ਮੰਨ ਲਓ ਇੱਕ ਮਿੱਟੀ ਦਾ ਛੋਟਾ ਜਿਹਾ ਟੁਕੜਾ ਡਲਾ ਹੋਵੇ ਤੇ ਉਹਦੇ ਦਸੇ ਪਾਸੇ ਪਾਣੀ। ਹੁਣ ਮਿੱਟੀ ਦਾ ਛੋਟਾ ਜਿਹਾ ਟੁਕੜਾ ਪਾਣੀ ਦੇ ਬਰਤਨ ਰੱਖੋ, ਉਹ ਆਪਣੇ ਆਪ ਖੁਰ ਕੇ ਗਲ ਕੇ ਬਿਲਕੁਲ ਤਹਿ ਵੀ ਚਲਾ ਜਾਏਗਾ। ਪਰ ਮਹਾਰਾਜ ਕਹਿੰਦੇ ਮਿੱਟੀ ਦਾ ਇੱਕ ਟੁਕੜਾ, ਦਸੇ ਪਾਸੇ ਪਾਣੀ, ਪਰ ਰੱਬ ਦਾ ਸਭ ਤੋਂ ਵੱਡਾ ਚਮਤਕਾਰ ਇਹ ਵਰਤਿਆ ਕਿ ਦਸੇ ਪਾਸੇ ਪਾਣੀ ਹੋਣ ਦੇ ਬਾਵਜੂਦ ਉਹ ਮਿੱਟੀ ਨਾ ਗਲੀ ਤੇ ਨਾ ਮਿੱਟੀ ਖੁਰੀ, ਚਮਤਕਾਰ ਹੀ ਹੈ ਨਾ। ਇਸ ਤੋਂ ਅਗਲਾ ਬਚਨ, ਇੰਦਨ ਤੇ ਬੈਸੰਤਰ ਭਾਗੈ, ਮਾਟੀ ਕੋ ਜਲ ਦਹਿ ਦਿਸ ਤਿਆਗਾ, ਉਪਰ ਚਰਨ ਪੈਰ ਉੱਤੇ ਤੇ ਗਗਨ ਥੱਲੇ, ਉਪਰ ਚਰਨ ਤਲੈ ਆਕਾਸ਼, ਘੱਟ ਮੈਂ ਕੀਨੋ ਸਿੰਧ ਪ੍ਰਗਾਸ਼। ਨਿੱਕੇ ਜਿਹੇ ਘੜੇ ਦੇ ਵਿੱਚ ਸਿੰਧ ਦਾ ਅਰਥ ਹੈ ਸਮੁੰਦਰ, ਨਿੱਕੇ ਜਿਹੇ ਸੈੱਲ ਵਿੱਚ ਰੱਬ ਨੇ ਸਮੁੰਦਰ ਦੀ ਅੰਸ਼ ਜਗਾ ਦਿੱਤੀ, ਚਮਤਕਾਰੀ ਹੈ। ਪ੍ਰਥਮ ਹੈ ਮਾਖਣ, ਆ ਵੀ ਚਮਤਕਾਰੀ ਹੈ। ਅੱਜ ਤਾਂ ਘਰਾਂ ਚ ਇਹ ਤਾਂ ਕਿਹਾ ਜਾਂਦਾ ਕਿ ਦੁੱਧ ਨੂੰ ਗਰਮ ਕਰਕੇ ਠੰਡਿਆਂ ਕਰਕੇ ਜਾਗ ਲਾਂਗੇ, ਦਹੀਂ ਜੰਮੇਗਾ ਤੇ ਦੰਮੇ ਹੋਏ ਦਹੀਂ ਵਿੱਚੋਂ ਮੱਖਣ ਨਿਕਲਦਾ, ਪਰ ਆ ਏਦੋ ਵੱਡਾ ਚਮਤਕਾਰ ਕੀ ਹੈ? ਮਹਾਰਾਜ ਕਹਿੰਦੇ ਨੇ ਪਹਿਲਾਂ ਰੱਬ ਨੇ ਮੱਖਣ ਪੈਦਾ ਕੀਤਾ ਤੇ ਮੱਖਣ ਨੂੰ ਮੈਲਟ ਕਰਕੇ ਰੱਬ ਨੇ ਦੁੱਧ ਬਣਾ ਦਿੱਤਾ। ਦੁਨੀਆਂ ਦੀ ਨਜ਼ਰ ਤੇ ਚਮਤਕਾਰ ਹੀ ਹੈ ਨਾ, ਦੁੱਧ ਤੋਂ ਮੱਖਣ ਪੈਦਾ ਹੁੰਦਾ ਤਾਂ ਦੇਖਿਆ, ਪਰ ਅਚੰਭਾ ਹੀ ਹੈ ਕਿ ਮੱਖਣ ਵਿੱਚੋਂ ਦੁੱਧ ਪੈਦਾ ਹੋ ਜਾਏ। ਹੁਣ ਦੁੱਧ ਦਾ ਤੱਤ ਮੱਖਣ ਹੈ, ਪਰ ਗੁਰੂ ਅਰਜਨ ਦੇਵ ਕਹਿੰਦੇ ਨੇ ਵੀ ਇੱਕ ਚਮਤਕਾਰ ਹੈ ਕਿ ਪਰਮਾਤਮਾ ਨੇ ਐਸਾ ਚਮਤਕਾਰ ਤੇਰੇ ਤਨ ਲਈ ਬਣਾ ਦਿੱਤਾ ਕਿ ਉਹਨੇ ਪਹਿਲਾਂ ਮੱਖਣ ਸਟੋਰ ਕੀਤਾ ਤੇ ਮੱਖਣ ਨੂੰ ਉਹਨੇ ਪਗਲਾ ਪਗਲਾ ਕੇ ਦੁੱਧ ਬਣਾ ਦਿੱਤਾ। ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਆਪ ਸੂਝਵਾਨ ਹੋ, ਵਿਚਾਰਕ ਹੋ, ਕੀ ਚਮਤਕਾਰ ਹੈ ਸਾਰੇ ਸ਼ਬਦ। ਇੰਦਨ ਤੇ ਬੈਸੰਤਰ ਭਾਗੈ। ਆਮ ਟੀਕਾਕਾਰਾਂ ਨੇ ਅਰਥ ਇਹ ਕੀਤੇ ਨੇ ਕਿ ਰੁੱਖ ਦੇ ਵਿੱਚ ਅੱਗ ਹੈ ਤੇ ਅੱਗ ਸਾੜਦੀ ਨਹੀਂ। ਫਰੀਦਕੋਟੀਆਂ ਵਾਲਾ ਟੀਕਾ ਪੜ੍ਹਿਓ, ਕਿਉਂਕਿ ਜਿਹੜਾ ਗਿਆਨ ਹੈ ਨਾ, ਆਹ ਸਾਡੀ ਸਮੱਸਿਆ ਸਿੱਖਾਂ 'ਚ। ਜੋ ਮੈਂ ਬੋਲਣਾ, ਜਿਹੜੇ ਮੈਨੂੰ ਪਿਆਰ ਕਰਨੇ, ਉਹਨਾਂ ਕਹਿਣਾ ਭਾਈ ਸਾਹਿਬ ਜੋ ਕਹਿ ਦਿੱਤਾ ਇਹ ਤੂੰ ਥੋੜ੍ਹਾ ਅੱਗੇ ਕੋਈ ਹੋ ਸਕਦਾ। ਜੇ ਕੋਈ ਬਾਬੇ ਨੂੰ ਮੰਨਦਾ ਉਹ ਕਹਿੰਦਾ ਜੋ ਬਾਬਾ ਜੀ ਨੇ ਕਹਿਤਾ ਸਾਡੇ ਬਾਬੇ ਤੋਂ ਅੱਗੇ ਦੁਨੀਆਂ ਖਤਮ ਹੋ ਜਾਂਦੀ। ਜੇ ਕਿਸੇ ਲਿਖਾਰੀ ਨੇ ਲਿਖ ਦਿੱਤਾ, ਨਹੀਂ ਜੀ ਸਾਡੇ ਪ੍ਰੋਫੈਸਰ ਸਾਹਿਬ ਲਿਖ ਕੇ ਗਏ ਸੀ, ਨਹੀਂ ਮੰਨਦੇ। ਮੈਂ ਇੱਕ ਬੇਨਤੀ ਕਰਾਂਗਾ, ਗੁਰੂ ਨਾਨਕ ਦੇ ਸਿੱਖੋ, ਕਦੀ ਵੀ ਕਿਸੇ ਬੰਦਕ ਬੰਦੇ ਦੇ ਗਿਆਨ ਨੂੰ ਜੀਵਨ ਨੂੰ ਸੀਮਾ ਨਾ ਬਣਾਓ, ਕਿਉਂਕਿ ਗੁਰੂ ਇੰਨਾ ਸਮਰੱਥ ਹੈ, ਇਹਦੇ ਘਰ ਦੇ ਵਿੱਚ ਇੱਕ ਦੋ ਇੱਕ ਚੜ੍ਹਾਂਦੀਆਂ, ਇੱਥੇ ਕੋਈ ਸੀਮਾ ਨਹੀਂ। ਹੁਣ ਇੰਦਨ ਤੇ ਬੈਸੰਤਰ ਭਾਗੈ, ਇਹਦੇ ਅਰਥ ਫਰੀਦਕੋਟੀਆਂ ਵਾਲਾ ਟੀਕਾ ਮੈਂ, ਕਿਉਂਕਿ ਉਹਨਾਂ ਦੀ ਮਿਹਨਤ ਨੂੰ ਲੁਕਾਉਣਾ ਨਹੀਂ ਚਾਹੀਦਾ। ਇਹ ਕਹਿ ਦਈਏ ਵੀ ਮੈਂ ਅਰਥ ਕਰ ਰਿਹਾ, ਨਹੀਂ, ਉਹ ਕਹਿੰਦੇ ਨੇ ਇੰਦਨ ਤੇ ਬੈਸੰਤਰ ਭਾਗੈ। ਇੰਦਨ ਦਾ ਅਰਥ ਹੈ ਲੱਕੜੀ, ਆ ਸਾਡੀਆਂ ਖੱਡੀਆਂ, ਸਾਡੀ ਸਕਿਨ। ਕਹਿੰਦੇ ਨੇ ਜਿਸ ਵਕਤ ਇਨਸਾਨ ਮਾਤਾ ਦੇ ਉਦਰ ਵਿੱਚ ਨਿਵਾਸ ਕਰਦਾ ਸੀ, ਇਹਦੇ ਚਾਰ ਚੁਫੇਰੇ ਅੱਗ ਹੈ, ਪਰ ਪਰਮਾਤਮਾ ਨੇ ਇਸ ਲੱਕੜ ਦੇ ਉੱਤੇ ਇੱਕ ਝਿੱਲੀ ਬਣਾ ਦਿੱਤੀ। ਗੁਰੂ ਅਰਜਨ ਸਾਹਿਬ ਵਚਨ ਕਰ ਰਿਹਾ, ਉਹ ਝਿੱਲੀ ਬਣਾ ਦਿੱਤੀ ਪਲਾਸਟਿਕ ਦੀ, ਜਿਵੇਂ ਕਹਿ ਹੁੰਦਾ ਹੈ ਕੋਈ, ਬਿਲਕੁਲ ਪਤਲੀ ਝਿੱਲੀ ਜੀ ਤੈਅ ਬਣਾਈ ਕਿ ਇਹਦੇ ਚਾਰ ਚੁਫੇਰੇ ਅੱਗ ਬਲਦੀ ਪਈ ਏ। ਉਹ ਅੱਗ ਕਹਿੰਦੀ ਮੈਂ ਇਹਨੂੰ ਫੂਕਣਾ ਨਹੀਂ, ਪੁੱਛਿਆ ਕਿਉਂ, ਕਹਿਣ ਲੱਗੀ ਖੈ ਤਾਂ ਬਾਲਣ ਕੀ, ਬਾਹਰ ਜਾਏਗਾ ਤੇ ਜਿੱਥੇ ਸਪਰਸ਼ ਕਰੇਗਾ ਮੈਂ ਫੂਕ ਦਿਆਂਗੀ, ਪਰ ਮਾਂ ਦੇ ਉਦਰ ਅੰਦਰ ਨਹੀਂ ਫੂਕਣਾ, ਕਿਉਂਕਿ ਮੈਨੂੰ ਹੁਕਮ ਇਹਦੇ ਕੋਲ ਸਿਮਰਨ ਕਹਿ, ਜਿਹਦੇ ਅੰਦਰ ਚਿੰਤਨ ਚੱਲਦਾ ਹੋਵੇ ਮੈਂ ਉਹਨੂੰ ਫੂਕ ਨਹੀਂ ਸਕਦਾ। ਹੁਣ ਮਾਤਾ ਦੇ ਉਦਰ 'ਚ ਹੈ ਪਰ ਅੱਗ ਨੂੰ ਸਾੜਦੀ ਨਹੀਂ। ਇੰਦਨ ਤੇ ਬੈਸੰਤਰ ਭਾਗੈ, ਮੈਂ ਸਿਰਫ ਅਜੇ ਇੱਥੇ ਰੁਕਿਆ ਵਾਂ, ਭਾਈ ਪ੍ਰਾਪਤ ਦੇ ਅਰਥ ਕੀ, ਅੱਗ ਬਲਦੀ ਸੀ ਪਰ ਸੜਿਆ ਨਹੀਂ। ਹੁਣ ਜਦੋਂ ਆ ਦੇਖੋ ਸੰਸਕਾਰ ਕਰਨੇ ਤੇ ਇੱਕ ਬਚਨ ਹੁੰਦਾ, ਹਾੜ ਜਰੈ ਜਿਉਂ ਲਾਕਰੀ, ਕੇਸ ਜਰੈ ਜਿਉਂ ਘਾਸ, ਇਹ ਜਗ ਜਲਤਾ ਦੇਖ ਕੇ ਭਇਓ ਕਬੀਰ ਉਦਾਸ। ਜਿਹੜੀ ਲੱਕੜ ਸਕਿਨ ਤੇ ਵਾਲ ਇੰਨੇ ਚਰੜ ਚਰੜ ਕਰਕੇ ਸੜਦੇ ਨੇ, ਪਰ ਮਾਂ ਦੇ ਉਦਰ ਚ ਤੱਤੀ ਵਾਂ ਨਹੀਂ ਲੱਗਦੀ। ਦੁਨੀਆਂ ਵਿੱਚ ਸਭ ਤੋਂ ਵੱਡਾ ਚਮਤਕਾਰ ਤਾਂ ਬੰਦੇ ਦੀ ਬੋਡੀ ਹੈ। ਇੰਦਨ ਤੇ ਬੈਸੰਤਰ ਭਾਗੈ, ਅਗਲੇ ਬਚਨ ਨੇ ਮਾਟੀ ਕੋ ਜਲ ਦਹਿ ਦਿਸ ਤਿਆਗੈ। ਹੁਣ ਮਿੱਟੀ ਦੇ ਦਸੇ ਪਾਸੇ ਪਾਣੀ, ਆਮ ਟੀਕਾਕਾਰਾਂ ਨੇ ਅਰਥ ਕੀਤੇ ਨੇ ਕਿ ਧਰਤੀ ਦੇ ਚਾਰ ਚੁਫੇਰੇ ਸਮੁੰਦਰ ਏ, ਪਰ ਮੈਂ ਬੇਨਤੀ ਕੀਤੀ ਇੱਥੇ ਦਹਿ ਦਿਸ ਗਿਆ ਹੈ, ਉੱਤੇ ਵੀ ਤੇ ਥੱਲੇ ਵੀ, ਇਹ ਧਰਤੀ ਦੇ ਅਰਥ ਨਹੀਂ ਟੁੱਕਣਗੇ। ਮਾਤਾ ਦੇ ਉਦਰ ਵਿੱਚ ਇਹ ਪਾਣੀ ਦੇ ਵਿੱਚ ਮਿੱਟੀ ਪਲਦੀ ਪਈ, ਇਹਦੇ ਦਸੇ ਪਾਸੇ ਪਾਣੀ ਹੈ, ਉੱਤੇ ਵੀ ਥੱਲੇ ਵੀ ਖੱਬੇ ਵੀ ਸੱਜੇ ਵੀ। ਹੁਣ ਆਹ ਆਪਣੇ ਹੱਥ ਅਸੀਂ ਭਾਂਡੇ ਮਾਂਜੀਏ, ਲੰਗਰ ਸੇਵਾ ਕਰੀਏ, ਤੇ ਮੇਰਾ ਖਿਆਲ ਹੈ ਪਾਣੀ ਵਿੱਚ 2 ਘੰਟੇ ਲਗਾਤਾਰ ਭਾਂਡੇ ਧੋਣ ਤੇ ਹੱਥਾਂ ਦੀਆਂ ਉਂਗਲੀਆਂ ਦਾ ਜਿਹੜਾ ਮਾਸ ਹੈ ਉਹ ਚਿੱਟਾ ਬਣ ਕੇ ਹੱਥ ਨਾਲ ਭੁਰਨਾ ਸ਼ੁਰੂ ਹੋ ਜਾਏ। ਇੱਕ ਸਾਡਾ ਹੱਥ ਨੰਗਾ ਹੱਥ ਪਾਣੀ ਵਿੱਚ 2-3 ਘੰਟੇ ਰਹਿ ਤੇ ਚਮੜੀ ਆਪਣੇ ਆਪ ਭੁਰਨ ਲੱਗ ਪੈਂਦੀ ਹੈ। ਪਰ ਸਤਿਗੁਰੂ ਕਹਿੰਦੇ ਨੇ ਏਡਾ ਵੱਡਾ ਚਮਤਕਾਰ, ਇਹ ਮਿੱਟੀ ਦਾ ਪੁਤਲਾ 9 ਮਹੀਨੇ ਪਾਣੀ ਵਿੱਚ ਰਿਹਾ, ਰੱਬ ਨੇ ਇਸ ਮਿੱਟੀ ਨੂੰ ਖੁਰਨ ਹੀ ਨਹੀਂ ਦਿੱਤਾ। ਇੰਦਨ ਤੇ ਬੈਸੰਤਰ ਭਾਗੈ, ਮਾਟੀ ਕੋ ਜਲ ਦਹਿ ਦਿਸ ਤਿਆਗੈ। ਅਗਲੇ ਬਚਨ ਨੇ ਉੱਪਰ ਚਰਨ ਤਲੈ ਆਕਾਸ਼, ਇਹਦੇ ਪੈਰ ਉੱਤੇ ਸਨ ਤੇ ਇਹਦਾ ਸਿਰ ਅੱਜ ਨੂੰ ਗਗਨ ਕਹਿੰਦੇ ਆ, ਇਹ ਥੱਲੇ ਸੀ। ਮਹਾਰਾਜ ਕਹਿੰਦੇ ਨੇ ਘੱਟ ਮੈਂ ਕੀਨੋ ਸਿੰਧ ਪ੍ਰਕਾਸ਼, ਇੱਕ ਨਿੱਕਾ ਜਿਹਾ ਸਰੀਰ। ਮੈਂ ਕਈ ਵਾਰੀ ਬੇਨਤੀ ਕਰਨਾ, ਦੇਖੋ ਇਹ ਪ੍ਰਾਪਤ ਦੇ ਅਰਥ ਬੜੇ ਗਹਿਰੇ। ਇੱਕ ਮਾਂ ਬੱਚੇ ਨੂੰ ਜਨਮ ਦਿੰਦੀ, ਇੱਕ ਸੱਜਣ ਨੇ ਇਸ ਕਥਾ ਦੇ ਉੱਪਰ ਬਾਹਰ ਡਾਕਟਰ ਸਾਹਿਬ ਸਨ, ਉਹਨਾਂ ਬਹੁਤ ਵੱਡਾ ਲੇਖ ਲਿਖਿਆ ਇੱਕੋ ਪੁਆਇੰਟ ਲੈ ਕੇ, ਤੇ ਮੈਂ ਸਿਰਫ ਇੰਨੀ ਅਰਜ਼ ਕੀਤੀ ਕਿ ਇੱਕ ਮਾਂ ਬੱਚੇ ਨੂੰ ਜਨਮ ਦਿੰਦੀ, 1 ਘੰਟੇ ਬਾਅਦ ਬੱਚੇ ਨੂੰ ਖੂਨ ਦੀ ਜ਼ਰੂਰਤ ਪੈ ਜਾਏ, ਉਹਦਾ ਖੂਨ ਘੱਟ ਹੋਵੇ, ਤੇ ਡਾਕਟਰ ਕਹਿਣਗੇ ਵੀ ਇਹਨੂੰ ਖੂਨ ਚਾਹੀਦਾ, ਪਰ ਦੇਖਣਾ ਪਏਗਾ ਇਹਦਾ ਗਰੁੱਪ ਕੀ ਹੈ। ਤੇ ਜੇ ਮਾਂ ਇਹ ਕਹਿ ਵੀ ਜਨਮ ਦੇਣ ਵੇਲੇ ਮੈਂ ਬਿਲਕੁਲ ਤੰਦਰੁਸਤ ਹਾਂ, ਮੇਰਾ ਖੂਨ ਪੂਰਾ ਹੈ, ਤੁਸੀਂ ਮੇਰੇ ਬੱਚੇ ਨੂੰ ਮੇਰਾ ਖੂਨ ਦੇ ਦਿਓ, ਡਾਕਟਰ ਕਦੀ ਨਹੀਂ ਦੇਣਗੇ। ਉਹ ਜੇ ਕਹਿ ਵੀ ਮੈਂ ਆਪਣੇ ਖੂਨ ਚ ਇਹਨੂੰ ਜ਼ਿੰਦਗੀ ਦਿੱਤੀ, ਮੇਰੇ ਖੂਨ ਚ ਇਹਨੂੰ ਸਵਾਸ ਮਿਲੇ, ਸਭ ਕੁਝ ਮਿਲਿਆ, ਖੁਰਾਕ ਮਿਲੀ, ਡਾਕਟਰ ਸਾਹਿਬ ਕਹਿਣਗੇ ਬਿਲਕੁਲ ਨਹੀਂ, ਤੇਰਾ ਗਰੁੱਪ ਖੂਨ ਦਾ ਬੱਚੇ ਦੇ ਗਰੁੱਪ ਨਾਲ ਨਾ ਮਿਲਿਆ ਤੇ ਮੌਤ ਹੋ ਸਕਦੀ। ਮੈਂ ਬੇਨਤੀ ਕਰਾਂਗਾ, ਧਿਆਨ ਦਿਆ ਜੇ ਤਵੱਜੋ ਦੇ ਕੇ ਸੁਣਨਾ, ਕਿ ਮੰਨ ਲਿਆ ਜਾਏ ਕਿ ਇੱਕ ਮਾਂ ਦਾ ਖੂਨ ਬੱਚੇ ਦੇ ਜਨਮ ਤੋਂ 1 ਘੰਟੇ ਬਾਅਦ ਬੱਚੇ ਨੂੰ ਚੜਾ ਦਿੱਤਾ ਜਾਏ, ਉਹ ਮਰ ਜਾਏਗਾ ਪਰ ਉਸ ਰੱਬ ਦਾ ਕਿੱਡਾ ਵੱਡਾ ਚਮਤਕਾਰ, ਬੱਚੇ ਦਾ ਗਰੁੱਪ ਹੋਰ, ਮਾਂ ਦਾ ਗਰੁੱਪ ਹੋਰ, ਇੰਨੇ ਮਹੀਨੇ ਦੋਨੋਂ ਇੱਕੋ ਥਾਂ ਤੇ ਨੇ, ਰੱਬ ਨੇ ਉਸ ਬੱਚੇ ਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੇ। ਇਹ ਹੈ ਪ੍ਰਾਪਤ। ਮਹਾਰਾਜ ਜੀ ਨੇ ਕਿਹਾ ਕਿ ਉੱਪਰ ਚਰਨ ਤਲੇ ਆਕਾਸ਼, ਘੱਟ ਮੈਂ ਕੀਨੋ ਸਿੰਧ ਪ੍ਰਗਾਸ਼, ਨਿੱਕੇ ਜੇ ਸੈਲ ਵਿੱਚ ਨਾ ਸਮੁੰਦਰ ਆ ਗਿਆ। ਆ ਜਿੰਨੇ ਵੀ ਭਗਤ ਨੇ, ਮਹਾਂਪੁਰਖ ਨੇ, ਸ਼ੁਰੂਆਤ ਤਾਂ ਇੱਕ ਸੈਲ ਹੀ ਹੈ ਨਾ। ਘੱਟ ਮੈਂ ਕਿਨੋ ਸਿੰਧ ਪ੍ਰਗਾਸ਼, ਅਗਲੇ ਬਚਨ ਨੇ ਪ੍ਰਥਮ ਹੈ ਮੱਖਣ, ਪਹਿਲਾਂ ਮੱਖਣ ਸੀ, ਪਾਛ ਹੈ ਦੁੱਧ, ਉਹਨੇ ਮੱਖਣ ਤੋਂ ਦੁੱਧ ਬਣਾ ਦਿੱਤਾ। ਮੈਲੋ ਕਿਨੋ ਸਾਬਣ ਸੂਦ, ਕਹਿਣ ਲੱਗੇ ਇਹ ਕੋਈ ਜਿਹਾ ਚਿੱਟਾ ਬਣਾ ਦਿੱਤਾ ਕਿ ਜਿਵੇਂ ਮਾਨੋ ਸਾਬਣ ਨਾਲ ਕੱਪੜਾ ਧੋ ਕੇ ਚਿੱਟਾ ਨਿਕਲਾ। ਹੁਣ ਇਹ ਸੀ, ਇਹ ਇੱਥ ਸਾਰੇ ਅਰਥ ਇੱਕੋ ਕੀਤੇ। ਪ੍ਰਥਮ ਹੈ ਮੱਖਣ ਦਾ ਅਰਥ, ਜਦੋਂ ਇਨਸਾਨ ਦਾ ਜਨਮ ਨਹੀਂ ਹੋਇਆ, ਮਾਂ ਦੇ ਸੀਨੇ ਵਿੱਚ ਜਿਹੜੀ ਬੱਚੇ ਲਈ ਫੀਡ ਸੀ, ਖੁਰਾਕ ਸੀ, ਉਹ ਇਸ ਤਰ੍ਹਾਂ ਜੰਮੀ ਹੈ ਜਿਵੇਂ ਮੱਖਣ ਸਟੋਰ ਕੀਤਾ। ਉਹ ਜੰਮੇ ਹੋਏ ਮੱਖਣ ਨੂੰ ਰੱਬ ਨੇ ਪਿਘਲਾ ਕੇ ਦੁੱਧ ਬਣਾ ਦਿੱਤਾ, ਇਦੋਂ ਵੱਡਾ ਚਮਤਕਾਰ ਕੀ ਹੋ ਸਕਦਾ ਹੈ। ਮਹਾਰਾਜ ਕਹਿੰਦੇ ਨੇ ਪ੍ਰਾਪਤ ਦੇ ਅਰਥ ਇਹ ਨੇ ਕਿ ਐਵੇਂ ਜਨਮ ਨਹੀਂ, ਇੱਕ ਇੱਕ ਅੰਗ ਵੱਲ ਝਾਤੀ ਮਾਰੇ ਤੇ ਸਾਰੀ ਉਹਦੀ ਕਿਰਪਾ ਵਰਤੀ। ਮੈਂ ਬੇਨਤੀ ਕਰਾਂਗਾ, ਪਹਿਲਾ ਸ਼ਬਦ ਮੈਂ ਚੁਣਿਆ ਸੀ ਕਿਉਂਕਿ ਜੇ ਸਮੇਂ ਦੀ ਨਜ਼ਾਕਤ ਨੂੰ ਆਪਾਂ ਪਹਿਚਾਣੀਏ ਕਿ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਪ੍ਰਾਪਤ ਤੋਂ ਬਾਅਦ ਅਗਲਾ ਮਨੋਰਥ ਕੀ। ਕਹਿਣ ਲੱਗੇ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ, ਆਹ ਤੇਰਾ ਨਿਸ਼ਾਨਾ ਹੈ, ਆਹ ਤੇਰਾ ਮਕਸਦ। ਹੁਣ ਇਸ ਤੋਂ ਅਗਲੇ ਬਚਨ ਅਵਰ ਕਾਜ, ਜੇ ਤੂੰ ਗੋਬਿੰਦ ਨੂੰ ਮਿਲਣ ਦੀ ਗੱਲ ਨਹੀਂ ਕਰਦਾ, ਬਾਕੀ ਜਿੰਨੇ ਵੀ ਕੰਮ ਕਰੇਗਾ, ਅਵਰ ਕਾਜ ਤੇਰਾ ਕਿਤੇ ਨਾ ਕਾਮ। ਤੇ ਮੈਂ ਗੱਲ ਸ਼ੁਰੂ ਕੀਤੀ ਸੀ ਸਤ ਸੰਗਤ ਮਿਲ, ਸਾਧ ਸੰਗਤ ਭੱਜ ਕੇਵਲ ਨਾਮ। ਕੇਵਲ ਨਾਮ ਦਾ ਅਰਥ ਹੁੰਦਾ ਕੇਵਲ ਇੱਕ ਪਰਮਾਤਮਾ ਦਾ ਨਾਮ। ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਅਗਲੇ ਬਚਨ ਨੇ ਸਰਨ ਜਾਮ ਲਾਗ, ਸਰਨ ਜਾਮ ਦਾ ਅਰਥ ਹੁੰਦਾ ਉੱਦਮ ਕਰ, ਪੁਰਖਾਰਥ ਕਰ। ਸਰਨ ਜਾਮ ਦਾ ਅਰਥ ਹੁੰਦਾ ਆਉਣ ਵਾਲੇ ਭਵਿੱਖ ਤੋਂ ਪਹਿਲਾਂ ਹੀ ਉਹਨੂੰ ਸੁਧਾਰਨ ਵਾਸਤੇ ਕੁਝ ਨਾ ਕੁਝ ਕਰ ਲੈ। ਅਸੀਂ ਸਰਨ ਜਾਮ ਹੀ ਹੈ ਨਾ, ਰਾਤ ਨੂੰ ਸੌਂਦਿਆਂ ਸਵੇਰ ਦਾ ਨਾਸ਼ਤਾ ਬੀਬੀਆਂ ਕਿਚਨ ਚ ਰੱਖਦੀਆਂ, ਉਹ ਸਵੇਰ ਦਾ ਸਰੰਜਾਮ। ਨਾਸ਼ਤੇ ਤੋਂ ਬਾਅਦ ਲੰਚ ਦਾ ਸਰੰਜਾਮ ਹੁੰਦਾ। ਜੇ ਤੂੰ ਆਉਣ ਵਾਲੇ ਸਮੇਂ ਦੇ ਹਰ ਇੱਕ ਦਾ ਸਰੰਜਾਮ ਕਰਨਾ ਤੇ ਘੱਟੋ ਘੱਟ ਆਪਣੀ ਮੌਤ ਤੋਂ ਪਹਿਲਾਂ ਇਹ ਸਰੰਜਾਮ ਕਰ ਲੈ, ਤੂੰ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਜਾ। ਸਰੰਜਾਮ ਲਾਗ ਭਵਜਲ ਤਰਨ ਕਹਿ, ਇਸ ਭਵ ਸਾਗਰ ਨੂੰ ਤਰ ਸਕੇ। ਅਗਲਾ ਬਚਨ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ, ਨਹੀਂ ਤਾਂ ਵਿਅਰਥ ਚਲਾ ਜਾਏਗਾ ਵਕਤ ਜੋ ਸਮਾਂ ਮਿਲਿਆ। ਜਨਮ ਬ੍ਰਿਥਾ ਜਾਤ, ਇਹ ਵਿਅਰਥ ਚਲਾ ਜਾਏਗਾ ਸੰਸਾਰ ਦੇ ਬੰਧਨਾਂ 'ਚ। ਮੈਂ ਕਿਤੇ ਛੋਟੀ ਜਿਹੀ ਘਟਨਾ ਸੁਣਾ ਦੇਣਾ, ਚਲੋ ਮਨ ਨੂੰ ਸਮਝਾਉਣ ਲਈ। ਕਹਿੰਦੇ ਨੇ ਇੱਕ ਵਾਰੀ ਕੋਈ ਨਾ ਫਕੀਰ, ਇਹ ਮਤਲਬ ਕਿ ਬੰਦਾ ਕਹਾਣੀ ਨੂੰ ਸੁਣਦਿਆਂ ਵੀ ਗੱਲ ਛੇਤੀ ਸਮਝ ਪੈ ਜਾਂਦੀ, ਉਹਦੇ ਕੋਲ ਨਾ ਇੱਕ ਨੌਜਵਾਨ ਨੇ ਰੋ ਜਾਣਾ। ਉਹਨੇ ਮਜ਼ਾਕ ਬੜਾ ਕਰਨਾ ਬਾਬਾ ਜੀ ਨੂੰ ਜਾਂ ਉਸ ਫਕੀਰ ਨੂੰ। ਤੇ ਇਹ ਵੀ ਸੱਚਾਈ ਹੈ, ਅੱਜ ਤੱਕ ਜਿੰਨੇ ਵੀ ਰੱਬ ਦੇ ਰਸਤੇ ਤੇ ਤੁਰੇ ਨਾ, ਗੁਰੂ ਗ੍ਰੰਥ ਸਾਹਿਬ ਵਿੱਚ ਜੋ ਕੁਝ ਪੜਿਆ, ਮੇਰਾ ਖਿਆਲ ਲੋਕਾਂ ਨੇ ਪਹਿਲਾਂ ਸਾਰਿਆਂ ਨੂੰ ਸ਼ਦਾਈ ਹੀ ਕਿਹਾ, ਕਮਲੀ ਕਿਹਾ, ਬਾਬੇ ਨਾਨਕ ਨੂੰ ਕਿਹਾ, ਕਬੀਰ ਸਾਹਿਬ ਨੂੰ ਕਿਹਾ, ਨਾਮਦੇਵ ਨੂੰ ਕਿਹਾ, ਰਵਿਦਾਸ ਸਾਹਿਬ ਨੂੰ ਕਿਹਾ। ਉਹਨੇ ਜਦੋਂ ਜਾਣਾ ਟਿਚਰਾਂ ਕਰਨੀਆਂ, ਮਜ਼ਾਕ ਉਡਾਉਣਾ, ਵਿਹਲੇ ਬੈਠੇ ਹੋ, ਕਰਦੇ ਕੀ ਪਏ ਹੋ, ਐਵੇਂ ਸਾਰਾ ਦਿਨ ਝੌਂਪੜੀ 'ਚ ਬੈਠਾ ਰਹਿੰਦਾ, ਪਖੰਡੀਆ ਜੋ ਕੁਝ ਆਉਣਾ ਬੋਲੀ ਜਾਣਾ, ਪਰ ਨੇਮ ਨਾ ਛੱਡਣਾ। ਆਪਣਾ ਨੇਮ ਉਹਨੇ ਪੂਰਾ ਰੱਖਿਆ। ਇੱਕ ਦਿਨ ਉਹ ਨੌਜਵਾਨ ਬਾਜ਼ਾਰ ਜਾਣ ਲੱਗਾ ਤੇ ਕਹਿਣ ਲੱਗਾ, ਬਾਬਾ ਜੀ ਸੰਤ ਜੋ ਵੀ ਸਾਨੂੰ ਫਕੀਰ, ਮੈਂ ਚੱਲਾਂ ਵਾਂ, ਕੋਈ ਚੀਜ਼ ਮੰਗਾਉਣੀ ਹੋਵੇ ਖਾਣ ਪੀਣ ਦੀ ਦੱਸਿਓ, ਝੌਂਪੜੀ 'ਚ ਕੁਝ ਨਹੀਂ ਮਿਲਦਾ, ਐਵੇਂ ਘਰ ਦੇ ਲੋਕ ਰੋਟੀਆਂ ਦੇ। ਉਹ ਹਿਸਾਬ ਨਾਲ ਪੁੱਛਿਆ, ਉਹਨੇ ਕਿਹਾ, ਪੁੱਤਰ ਮੈਂ ਕਦੀ ਨਹੀਂ ਗਿਆ, ਤਿੰਨ ਕੁ ਚੀਜ਼ਾਂ ਮੇਰੀਆਂ ਲਿਆ ਸਕਣੇ? ਉਹ ਕਹਿੰਦਾ ਦੱਸੋ। ਕਹਿਣ ਲੱਗੇ, ਬੇਟਾ ਕਾਗਜ਼ ਦਾ ਟੁਕੜਾ ਲੈ, ਪੈਨਸਿਲ ਕਲਮ ਜਾਂ ਪੈਨ ਨਾਲ ਇਹ ਤਿੰਨ ਚੀਜ਼ਾਂ ਲਿਖ ਲਓ। ਕਹਿੰਦਾ ਬਾਬਾ ਮੈਂ ਤਾਂ ਇੰਨਾ ਕੁ ਚੇਤੇ ਕਰੀ ਬੇਟਾ, ਤਿੰਨ ਚੀਜ਼ਾਂ ਚੇਤੇ ਨਹੀਂ ਹੋਣੀਆਂ? ਉਹ ਕਹਿੰਦਾ ਨਹੀਂ ਪੁੱਤਰ, ਇਹ ਤਿੰਨੇ ਚੇਤੇ ਨਹੀਂ ਰਹਿੰਦੀਆਂ। ਉਹਨੇ ਪੈਨ ਮੰਗਾਇਆ ਜੀ, ਜਾਂ ਕਲਮ ਜੋ ਮੰਗਾਈ ਲਿਖਣ ਵਾਸਤੇ। ਕਹਿੰਦਾ ਬੋਲ ਬਾਬਾ। ਉਹ ਕਹਿੰਦਾ ਪਹਿਲੀ ਚੀਜ਼ ਦਾ ਨਾਮ ਹੈ ਘਟੇ ਘਟੇ। ਮੇਰਾ ਖਿਆਲ ਸ਼ਾਇਦ ਸੁਣਾਈ ਸੀ ਇੱਕ ਵਾਰੀ ਕਿ ਨਹੀਂ। ਪਹਿਲੀ ਚੀਜ਼ ਦਾ ਨਾਮ ਹੈ ਘਟੇ ਘਟੇ। ਉਹ ਲਿਖਣ ਤੋਂ ਪਹਿਲਾਂ ਬਾਬੇ ਵੱਲ ਦੇਖਣ ਲੱਗ ਪਿਆ, ਕਹਿੰਦਾ ਘਟੇ ਘਟੇ ਕਿਹੜੀ ਚੀਜ਼ ਹੁੰਦੀ? ਮੈਂ ਵੀ ਇੰਨਾ ਕੁਝ ਖਾਧਾ ਪੀਤਾ, ਖਾਣਾ ਪੀਣਾ ਸਾਡਾ ਕੰਮ ਹੈ, ਪਰ ਆਹ ਨਹੀਂ ਸੁਣਿਆ ਕਿਤੇ ਘੱਟੇ ਘੱਟੇ ਕੀ, ਘੱਟੇ ਘੱਟੇ ਕੀ? ਉਹ ਕਹਿੰਦਾ ਪੁੱਤਰ ਲਿਖ ਲੈ। ਉਹ ਕਹਿੰਦਾ ਘੱਟੇ ਘੱਟੇ ਪਹਿਲੀ ਚੀਜ਼, ਦੂਜੀ ਕਹਿੰਦਾ ਦੂਜੀ ਦਾ ਨਾਮ ਵਧੇ ਵਧੇ। ਉਹ ਕਹਿੰਦਾ ਇਹ ਵੀ ਨਵੀਂ ਗੱਲ ਹੀ ਸੁਣੀ, ਵਧੇ ਵਧੇ ਇਹ ਪਾਣ ਵਾਲੀ ਚੀਜ਼ ਹੈ ਕੋਈ? ਉਹ ਕਹਿੰਦਾ ਤੂੰ ਲਿਖ। ਉਹਨੇ ਲਿਖ ਦਿੱਤਾ ਵਧੇ ਵਧੇ। ਕਹਿੰਦਾ ਤੀਸਰੀ, ਕਹਿੰਦਾ ਤੀਜੀ ਲਿਖ ਲੈ ਨਾ ਵਧੇ ਤੇ ਨਾ ਘਟੇ। ਉਹਨੇ ਕਾਗਜ਼ ਪਰਾ ਛੱਡ ਦਿੱਤਾ, ਕਹਿੰਦਾ ਮੇਰਾ ਮਜ਼ਾਕ ਉਡਾਉਂਦਾ। ਉਹ ਕਹਿੰਦਾ ਸੱਚੀ ਗੱਲ ਮਜ਼ਾਕ ਨਹੀਂ, ਤੇਰੀ ਤਰ੍ਹਾਂ ਮੈਂ ਮਖੌਲ ਤੇ ਟਿਚਰਾਂ ਨਹੀਂ ਕਰ ਰਿਹਾ, ਮੈਂ ਤੈਨੂੰ ਸੱਚ ਦੱਸਣਾ, ਵਧੇ ਵਧੇ ਘਟੇ ਘਟੇ ਨਾ ਵਧੇ ਤੇ ਨਾ ਘਟੇ। ਜੇ ਕਿਤੇ ਮਿਲ ਸਕਦੀ ਹੋਈ ਬਾਜ਼ਾਰ ਵਿੱਚੋਂ ਲੈ ਆ। ਉਹ ਲਿਖ ਕੇ ਚੱਲ ਪਿਆ ਜੀ। ਪਹਿਲਾਂ ਸੋਚਿਆ ਬਾਬੇ ਨੇ ਮਜ਼ਾਕ ਉਡਾਇਆ, ਕਦੀ ਕਾਗਜ਼ ਵੇਖੇ ਕਦੀ ਪਾੜਨ ਦਾ ਯਤਨ ਕਰੇ, ਫਿਰ ਸੋਚੇ ਦੁਬਧਾ 'ਚ ਪੈ ਗਿਆ, ਹੋ ਸਕਦਾ ਕੁਝ ਹੋਵੇ। ਇਹ ਜੀ ਸਿੱਧਾ ਪੰਸਾਰੀ ਵਾਲੇ ਕੋਲ ਗਿਆ। ਇਹਨੇ ਕਿਹਾ ਵੀ ਇਹਨਾਂ ਕੋਲ ਚੀਜ਼ਾਂ ਹੁੰਦੀਆਂ ਨੇ, ਹੋ ਸਕਦਾ ਕੋਈ ਚੀਜ਼ਾਂ ਹੀ ਹੋਣ ਇਹੋ ਜਿਹੀਆਂ। ਕਾਗਜ਼ ਖੋਲ ਕੇ ਕਹਿੰਦਾ ਵੇਖਿਆ ਵੀ ਗ੍ਰਾਹਕ ਤੇ ਕੋਈ ਨਹੀਂ, ਇਕੱਲਾ ਹੀ ਪੁੱਛਾ। ਕਹਿੰਦਾ ਵੀ ਤੁਹਾਡੇ ਕੋਲ ਆ ਤਿੰਨ ਚੀਜ਼ਾਂ ਹੈਗੀਆਂ ਨੇ, ਘਟੇ ਘਟੇ ਵਧੇ ਵਧੇ ਨਾ ਵਧੇ ਨਾ ਘਟੇ। ਪੰਸਾਰੀ ਵਾਲਾ ਮੂੰਹ ਵੱਲ ਦੇਖ ਕੇ ਕਹਿੰਦਾ ਮੂਰਖੇ, ਕਹਿੰਦਾ ਮੈਂ ਤਾਂ ਇਹ ਤਿਕਰਾਂ ਸਦੀ ਸੁਣਿਆ ਹੀ ਨਹੀਂ, ਅਸੀਂ ਕਈ ਪੁਸ਼ਤਾਂ ਤੋਂ ਦੁਕਾਨ ਕਰ ਰਹੇ। ਉਹਦੇ ਮਨ 'ਚ ਆਇਆ ਚੱਲ ਕਿਸੇ ਸੋਨੇ ਵਾਲੇ ਤੋਂ ਪੁੱਛ ਲਈਏ, ਕੋਈ ਧਾਤ ਹੀ ਨਾ ਹੋਵੇ, ਹੋ ਸਕਦਾ। ਉੱਥੇ ਗਿਆ ਕੁਝ ਨਾ, ਤਿੰਨ ਚਾਰਾਂ ਤੋਂ ਪੁੱਛਿਆ ਤੇ ਨਿਰਾਸ਼ਤਾ ਪੱਲੇ ਪਈ। ਮਨ ਨੇ ਕਿਹਾ ਤੂੰ ਇੰਨੇ ਦਿਨਾਂ ਦਾ ਮਜ਼ਾਕ ਉਡਾਉਂਦਾ ਸੀ, ਅੱਜ ਬਾਬੇ ਨੇ ਤੇਰਾ ਮਜ਼ਾਕ ਬਾਜ਼ਾਰ 'ਚ ਉਡਾਇਆ। ਇਹ ਜਦੋਂ ਤੁਰਿਆ ਆ ਰਿਹਾ, ਰਸਤੇ 'ਚ ਕਹਿੰਦੇ ਨੇ ਰੁੱਖ ਦੇ ਥੱਲੇ ਇੱਕ ਬੜਾ ਸ਼ਾਂਤ ਦੇ ਚਿਹਰੇ ਵਾਲਾ ਇਨਸਾਨ ਬੈਠਾ, ਇਹ ਵੀ ਉੱਥੇ ਆਰਾਮ ਕਰਨ ਬੈਠ ਗਿਆ। ਤੇ ਚਿੱਤ 'ਚ ਆਇਆ ਵੀ ਇਹਦੇ ਤੋਂ ਹੀ ਪੁੱਛ ਲਵਾਂ, ਕੀ ਪਤਾ ਹੈ ਜਿਹਨੂੰ ਮੈਂ ਰੋਜ਼ ਮਜ਼ਾਕ ਕਰਨਾ ਕਿਤੇ ਪਹੁੰਚੇ ਨਾ ਹੋਵੇ। ਇਹਨੇ ਕੋਲ ਬੈਠ ਕੇ ਸੁੱਖ ਸਾਂਦ ਪੁੱਛੀ, ਗੱਲਬਾਤ ਚੱਲੀ ਤੇ ਕਹਿਣ ਲੱਗਾ ਬਾਬਾ ਆਹ ਤਿੰਨ ਚੀਜ਼ਾਂ ਬਾਰੇ ਤੂੰ ਜਾਣਨੇ? ਉਹ ਰੁੱਖ ਥੱਲੇ ਨੇ ਬੈਠੇ ਕੋਈ ਨੇ ਪੁੱਛਿਆ, ਕਹਿਣ ਲੱਗਾ ਦੱਸ ਕਿਹੜੀਆਂ? ਕਹਿਣ ਲੱਗਾ ਇਹ ਤਿੰਨ ਚੀਜ਼ਾਂ ਵਿੱਚੋਂ ਆਹ ਕਾਗਜ਼ ਮੇਰੇ ਕੋਲ ਹੈ, ਪਹਿਲੀ ਦਾ ਨਾਮ ਹੈ ਘਟੇ ਘਟੇ, ਦੂਜੀ ਦਾ ਨਾਮ ਹੈ ਵਧੇ ਵਧੇ, ਤੀਸਰੀ ਦਾ ਨਾਮ ਹੈ ਨਾ ਵਧੇ ਤੇ ਨਾ ਘਟੇ। ਇਹ ਤਿੰਨ ਚੀਜ਼ਾਂ ਕਿੱਥੋਂ ਮਿਲ ਸਕਦੀਆਂ ਨੇ? ਉਸ ਵਕਤ ਕਹਿੰਦੇ ਨੇ ਉਹ ਸੁਣਨ ਵਾਲਾ ਸਾਧੂ, ਗੱਲ ਧਿਆਨ ਨਾਲ ਸੁਣਿਓ, ਉਹਨੇ ਬੜੀ ਗੰਭੀਰਤਾ ਵਿੱਚ ਕਿਹਾ ਬੇਟੇ ਇਹ ਤਾਂ ਤੇਰੇ ਕੋਲ ਵੀ ਹੈ, ਇਹ ਹਰ ਦੁਨੀਆਦਾਰ ਕੋਲ ਨੇ, ਕਿਹੜਾ ਬੰਦਾ ਜਿਹਦੇ ਕੋਲ ਇਹ ਨਹੀਂ? ਉਹ ਕਹਿੰਦਾ ਤਿੰਨ ਚੀਜ਼ਾਂ ਹੈਨ ਕੀ? ਉਹ ਕਹਿੰਦਾ ਪਹਿਲਾਂ ਦੱਸ ਤੈਨੂੰ ਲਿਖਾਈਆਂ ਕਿੰਨੇ? ਕਹਿੰਦਾ ਸਾਡੇ ਪਿੰਡ ਤੋਂ ਬਾਹਰ ਇੱਕ ਰਹਿੰਦਾ ਬਾਬਾ ਜਿਹਾ। ਉਹਨੇ ਕਿਹਾ ਬਾਬਾ ਜਿਹਾ ਨਹੀਂ, ਚੇਤੇ ਰੱਖਿਓ ਬੰਦਾ ਜ਼ਿੰਦਗੀ ਦੇ ਤੱਤ ਦਾ ਜਾਣੂ ਹੈ। ਕਹਿੰਦਾ ਮੈਂ ਸਮਝਿਆ ਨਹੀਂ, ਇਹ ਤਿੰਨ ਚੀਜ਼ਾਂ ਮੇਰੇ ਕੋਲ ਵੀ ਨੇ? ਉਹਨੇ ਕਿਹਾ ਹਾਂ ਤੇਰੇ ਕੋਲ ਵੀ ਨੇ, ਮੇਰੇ ਕੋਲ ਵੀ ਨੇ, ਹਰ ਬੰਦੇ ਕੋਲ। ਕਹਿਣ ਲੱਗਾ ਫਿਰ ਮੈਨੂੰ ਦੱਸ। ਉਹ ਕਹਿਣ ਲੱਗਾ ਆ ਹੀ ਜਿਹਦੇ ਨਾਲ ਲਿਖੇ ਇਹ ਕਲਮ ਚੁੱਕ, ਮੈਂ ਤੈਨੂੰ ਇੱਕ ਅੱਗੇ ਲਿਖਾਨਾ ਇਹ ਅਸਲ 'ਚ ਹੈ ਕੀ। ਉਹਨੇ ਕਿਹਾ ਪਹਿਲੀ ਗੱਲ ਕਹਿ ਘਟੇ ਘਟੇ, ਇਹਦੇ ਅੱਗੇ ਲਿਖਦੇ ਉਮਰ ਆਰ ਜਾ। ਜਨਮ ਤੋਂ ਬਾਅਦ ਜੇ ਕੁਝ ਘਟਦਾ ਤੇ ਬੰਦੇ ਦੀ ਉਮਰ ਘਟਦੀ। ਦੇਖੋ ਅਸੀਂ ਬਾਣੀ 'ਚ ਪੜ੍ਹਦੇ ਹਾਂ ਨਾ ਕਿ ਔਦ ਘਟੈ ਦਿਨਸ਼ ਰਹਿਣਾ ਰੇ, ਕਬੀਰ ਸਾਹਿਬ ਦਾ ਬਚਨ, ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੈ ਤਨ ਛੀਜੈ। ਘਟੇ ਘਟੇ ਦੇ ਅੱਗੇ ਲਿਖਦੇ ਉਮਰ। ਜਨਮ ਤੋਂ ਬਾਅਦ ਜੇ ਕੁਝ ਬੰਦੇ ਦਾ ਘਾਟਾ ਸ਼ੁਰੂ ਹੁੰਦਾ, ਸਭ ਤੋਂ ਪਹਿਲਾਂ ਇਹਦਾ ਪਹਿਲਾ ਘਾਟਾ ਸ਼ੁਰੂ ਹੁੰਦਾ ਉਮਰ ਦਾ, ਕਿਉਂਕਿ ਪਹਿਲਾ ਸਾਹ ਲੈਂਦਾ ਤੇ ਇਹਦੀ ਉਮਰ ਘਟਣੀ ਸ਼ੁਰੂ ਹੋ ਜਾਂਦੀ। ਉਹਨੇ ਕਿਹਾ ਗੱਲ ਤਾਂ ਵਾਕਈ ਸੁਣਨ ਵਾਲੀ ਕਿ ਘਟੇ ਘਟੇ ਦਾ ਮਤਲਬ ਉਮਰ ਘਟਦੀ ਪਈ, ਤੇ ਚੇਤੇ ਰੱਖਿਓ ਆਪਣਾ ਵੀ ਇੱਕ ਸਾਲ ਅੱਜ ਘਟ ਗਿਆ ਜੀ। ਸੱਚੀ ਗੱਲ ਹੈ, ਘਟੇ ਘਟੇ 'ਚ ਆਪਾਂ ਵੀ ਸ਼ਾਮਲ ਆ, ਘਟੇ ਘਟੇ। ਉਹਨੇ ਕਿਹਾ ਵੀ ਇਹ ਗੱਲ ਸੱਚੀ ਤੇ ਦੂਜੀ ਜਿਹੜੀ ਉਹਨੇ ਲਿਖਾਈ ਹੈ ਵਧੇ ਵਧੇ ਇਹ ਕੀ ਹੈ? ਕਹਿਣ ਲੱਗਾ ਪੁੱਤਰ ਇਹਦੇ ਸਾਹਮਣੇ ਤਮਾ ਲਿਖ ਦੇ, ਤ੍ਰਿਸ਼ਨਾ ਲੱਖ ਦੇ, ਜਨਮ ਤੋਂ ਬਾਅਦ ਮਰਨ ਤੱਕ ਜੋ ਕੁਝ ਵੱਧਦਾ ਅੰਦਰ ਦੀ ਤ੍ਰਿਸ਼ਨਾ ਹੀ ਵੱਧਦੀ। ਸਹਿਜ ਖਟੇ ਲੱਕ ਉੱਠਤਾ ਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਿਸ਼ੁਨਾ ਸੂਚੀ। ਵਧੇ ਵਧੇ ਦਾ ਅਰਥ ਹੈ ਤ੍ਰਿਸ਼ਨਾ, ਮਰਨ ਤੋਂ ਬਾਅਦ ਜਿਹੜੀ ਵੱਧਦੀ ਹੈ ਨਿਰੰਤਰ ਬੰਦੇ ਅੰਦਰ ਤ੍ਰਿਸ਼ਨਾ। ਤੇ ਚੇਤੇ ਰੱਖਿਓ ਤ੍ਰਿਸ਼ਨਾ ਦਾ ਸੰਬੰਧ ਕੇਵਲ ਮਾਇਆ ਨਾਲ। ਹੁਣ ਪ੍ਰੋਬਲਮ ਇਹ ਵੀ ਜਦੋਂ ਅਸੀਂ ਕਥਾ ਕਰਨੇ ਹਾਂ, ਮੈਂ ਇਹ ਗੱਲਾਂ ਕਹਿਣ ਨੂੰ ਡਰ ਵੀ ਲੱਗਦਾ ਹੁੰਦਾ, ਕਿਉਂਕਿ ਅਸੀਂ ਅਰਥ ਹੋਰ ਕੱਢ ਦਿੰਦੇ। ਜਿਹੜੀਆਂ तत् गुरमत है ना, जो सतगुरु ने रूहानियत दी तो उत्तों उत्ते तारी लाने। कई ने तो कर्मकांड कह के खैड़ी छिड़ा दिता भी कही बामण बाद खैड़ी छिड़ाओ, ना कमाना पे, ना जपना पे, ना सिमरना पे, ना बंदगी करनी पे, मैं ना मानू वाली गल हो जाए। हुण त्रिश्ना दा संबंध केवल दौलत नाल नहीं, याद रखियो वह भी बंदे इस दुनिया च ने जेडे कहिंदे ने मेरे ना ते एक रुपया बैंक च नहीं, एक मरला मेरे ना जमीन नहीं, मैं झौंपड़ी च रहिना, पर अंदर दी भुख उहनां दी देखो, कहिंदा जिन्ना मेरी प्रभता है मेरे तो ज्यादा प्रभता किसी की वधे। ये भी तो एक त्रिश्ना है ना, त्रिश्ना का संबंध सिर्फ असी माया नाल जोड़ के देखिया। अखां दी त्रिश्ना अपनी है, कन्नां दी त्रिश्ना अपनी है, जबान दी त्रिश्ना अपनी है। यही कारण के गुरमत ने कहा कि त्रिश्ना नूं भोग के कदी भी पूरा नहीं किया जा सकता, हां वह ही पूरा कर सकता है जिदे अंदर सबर आ जाए। अज तक भोग के कदी किसी ने पूरा किया कि अखां वेख वेख के रज गई। बाबा जी ने तो स्पष्ट किया कि आखण आख न रजिया, सुन न रजे कन, अखी देख न रजिया, गुण गा के कवन, भुखिया भुख ना उतरे, गली भुख ना जाए, नानक भुखा ता रजै जा गुण कह गुणी समाए। भाई गुरदास साहब ने कहा अखी देख न रजिया बो रंग तमाशे, उन्हें कले पैसे का तो जिक्र ही कोई नहीं जो किया सारी पौड़ी च। वह कहें त्रिश्ना तो निकी जी है, वह बड़िया चंबड़िया ने जिड़िया कई जन्मां दियां नाल। अखी देख न रजिया बो रंग तमाशे, उस्त निंदा करन सुन रोवण तै हासे, साधी जीव न रजिया कर भोग विलासे, नक न रजा वास ले दुर्गंध सवासे, रज ना कोई जीविया कूड़े परवासे। उन्हें कहा पुत्र घटे घटे का अर्थ है उम्र, वधे वधे का अर्थ है त्रिश्ना। उन्हें कहा बाबा जी आ गल तीजी लिखाई, ना वधे ते ना घटे ए की? कह लगा पुत्रे दे अगे सवास लिख दे, जिन्ने को रब ने पा दिते ना वधने ते ना घटने। बस आ तीन गल्लां अज मना चेते कर लै, घटदी उम्र पई है, वधदी त्रिश्ना पई है, जिन्ने वधना ते घटना नहीं। गुरु ग्रंथ साहब ने कहा गण काले सब दिव सास न बढ़न घटन तिलसार। मैं बेनती करांगा गुरमुखो, सरन जाम लाग भव जल तरन कै जन्म बृथा जात रंग माया कै। हुण की करिए जे बिरथा जांदा पिया है, सतगुरु कहिंदे ने फिर कुछ नहीं करन जोगा, अरदास ही कर लै। देखो मैं बेनती तां कीती, अज मेरा पाठ करना शामी रह रस्ता, मेरे मन च आया भी आ किड्डी वड्डी बख्शिश कर दित्ती। कहिंदे ने अज तक कुछ नहीं कीता, अज ही कर लै। की कर लै? कहिंदे जो कुछ नहीं कीता इहदी माफी मंग लै। गल ध्यान नाल सुणो, जप तू नहीं कीता, सेवा दा तप तू नहीं कीता, इंद्रियां तेरे काबू नहीं आईयां, धर्म दा कर्म तू नहीं कीता, रब नूं तू नहीं जाणिया, बस अज इन्ने ही काम कर लै। जो कुछ नहीं कीता उहदी माफी मंग लै, ते जो कुछ दुनिया च गुनाह कीते नूं उहनां नूं स्वीकार लै, बस इन्नी गल कर लै। देखो अगलियां तुकां का कमाल कीती, जप तप संयम धर्म ना कमाए, मनना ही है ना। कोई माड़ा थोड़ी पड़नी, नहीं किया भी नहीं कर सके बाबा बख्श दे, इन्ना भी नहीं कह सकते आप, नहीं सेवा कर सकिया मैं बख्श दे। वेखो एडी वड्डी छूट, मेरा ख्याल है कोई नहीं जी दिंदा। कहिंदे ने कुछ नहीं किया, बस यही मान लै कुछ नहीं करन जोगा। जब तब संयम धर्म ना कमाया, सेवा साध ना जानिया, खर राया, ते जो कुछ किया उहदे बारे कह दे कहो नानक हम नीच करम शरण परे की राखो शरण। गुरमुखो किड्डी वड्डी बात है, बस आई तां सिख दी अरदास। इकबाल ने कहा सी कि फिर शाने करीमी के हौसले देखे, गुनाहगार जो कह दे गुनाहगार हूं मैं, तड़प के शाने करीमी ने ले लिया बोसा, कहा सर को झुका करके गुनाहगार हूं मैं। रब भी उहदा हाथ चुम लैंदा जिहड़ा हाथ जोड़ के कहिंदा मैं गुनाह कीते। एक शब्द तां मैं इह कहना सी, दूजा शब्द सोहला साहब का पहला शब्द है। असी ठीक है भी अज सारे कहना एक साल घट गया जे, नवा साल चढ़ गया जे, सारे कहना है ना। बाबा नानक कहिंदे ने सौण लग्या कि तेरी एक दिन होर घट गई, चेते रखी रात आ गई है, सवेरे पता नहीं तू उठना है कि नहीं, जो उठ पे तो बंदे वाले काम कर ले। सीधे जे पेंडू शब्द ने बाबा जी ने कहा संबत साहा लिखिया, समा लिखिया तेरा संब, आ साल ही आप मानने पे ना, उत्थे भी संबत का अर्थ साल है। संबत साहा लिखिया मिलकर पावो तेल दियो सजन आसी सड़िया जो हो वह साहिब शमेल घर घर एक हो पहुंचा घर घर विच पहुंचा दा अर्थ क्योंकि अक्सर ये शब्द तो सब नू चेते वे कता सौन लग्या पढ़ने ते गुरमुखो जरूर पाठ सोहला साहिब दा करके समया करो जेड़े नहीं करदे ओह भी करया करो मिनट दो लगदे आ बस जो कुछ चेते करके सौंगे ना जे सौन लग्या गुरु नू सलाओगे ते उठदिया वाहिगुरु मूंह विचों जरूर निकले शब्द अपना काम करी जांदा सुतिया सतगुरु कहिंदे ने कि देखो संबत साहा लिखिया मिलकर पावो तेल दियो सजन असीसड़िया जो हो वह साहिब शमेल घर घर एक हो पहुंचा पहुंचा दर ते साई चुठी आ चुकी सदड़े नित पवन सदन खारा सिमरिया नानक से देह देह दा अर्थ दिन आ घट गए ने तेरे दिन ओ दिन नेड़े आ रहे नानक से देह अवन तीसरा शब्द मैं बस कह के समाप्ति करांगा ओ शब्द विच ना मेरा ख्याल है भी जदों बंदा नहीं ना मनदा पुत्र भी ना ना मन्ने पहला कह जांदा मेरी मन लै सी वड्डे आ तेरे तो जदों ना ही ना मन्ने हुण मां बाप समझदे ने मनदा नहीं पिया दबका नहीं मनदा इहनू फर्ज दा पता नहीं अखीर ते कहिंदे ने हाथ जोड़ के तैनू बेनती करने आ सी है तां वड्डे साडी बेनती सुन लै इहदा मतलब हुंदा कि ते जीव नू लज्जिया आ जाए पता नहीं विद्वाना ने अर्थ अपने ढंग नाल कीते मैं कहना जो सौन लगने तन गुरु अर्जुन देव कहिंदे ने सिखा कुछ नहीं मैं तेनू कहिंदा हुक्मनामा नहीं कहिंदा मैं तेरे ते कोई बंदिश नहीं लांदा तेनू दबका नहीं लांदा तू सौन लग्या मैं तेनू यार बना के बेनती कर ला मेरी गल मान लै महाराज की कहिंदे तेरी जिंदगी दा एक दिन होर घट गई जे सवेरे दिन चढ़ आया तो सेवा विच लग जाए तुसी सारे पढ़ते हो करो बेनती हुक्मनामा नहीं किया इहदा मतलब तू मेरी गल मान लै हालांकि सतगुरु ने भी कहा कहो मान लै मेरो मेरी गल मन प्रित बेनती क्या करो बेनती सुनो मेरे मीता संत टहल की बेला इया खाड़ चलो खर लाहा आ गए बसन सुखेला औद घट है आ दिन ये साल एक और घट गया औद घट है किवें घट रही है दिन स रहना रे दिन ते रात करके औद घट है दिन स रहना रे मन गुरमिल का शवारे ए संसार बेकार संसे में तरयो ब्रह्म ज्ञानी जिस है जगाए पियावे ए रस अकथ कथा तिन जानी जा को आए सोई विखाजो हर गुरते मने बसेरा निज कर महल पाओ सुख सहजे बौर न होएगो फेरा अंतर जामी पुरख विधाते शरदा मन की पूरे नानक दास ए है सुख मांगे मोको कर संतन की तूरे मैं आखिर ते बेनती करांगा गुरमुखो कला आप जी लिए नहीं इम्बे मेरे लिए भी देखो क्या किन्नवा साल हो गया आप कई साल हो गया इकट्ठे होने पे अज 31 दिसंबर है जी सवेरे 1 जनवरी हो जानी है पर मैं सच गुरु साहब की हजूरी च कहना हुण अंदर कहन लग पे है कि मना अद्धियो दादा दाड़ा चिट्टा हो गया जिदन लुधियाने च आए सा उदन इस तरह नहीं सी ते मैनू वह गल एक किताब है उर्दी च सुकून दिल मौलवी दी लिखी वह कहिंदा एक बारी किसी ना शेख ने नौकर रख लिया उन्हें कहा भी तेरा काम है वे जदों मैं किसी की बदखोई करा निंदिया चुगली करा तू मेरे पैर नू दबा के कहना शेख जी मौत आने वाली जे बंदे बने बस तेरा काम है नहीं मैनू मौत चेते करानी वह लिखता है मौलवी ओदियां चार पांच किताबां ने दवाए दिल सुकूने दिल दरिया दिल वह कहिंदा भी उन्हें जिथे जाना ना शेख ने बड़ा धर्मी बंदा सी शेख जे किते उन्हें किते माड़ी जी किसे दी बदकोई करनी नाल ही कह देना शेख जी आपां वी तां इक दिन कबर भी जाना उन्हें नाल ही कदम उहदी सुरत बदल जाणी एक दिन शेख ने कहा भी वह नौकर नूं भी तेरी नौकरी खत्म छुट्टी तेरी वह कहिंदा मौत आ गई मेरा तुहाडा ते कॉन्ट्रैक्ट मरन तक है मैं मौत चेते करानी मौत आ गई कहिंदा मौत नहीं आई पर चेते कराने वाले आ गए उन्हें कहा बंदा होर कोई रख लिया कहिंदा बंदा कोई नहीं रखिया अज शीशा देखिया सी विचों कि दीवाल चिट्टा दिसे है बस इको गल कह ली मना हुण फसल पकनी तैयार हो गई है हुण चेते कराने वाले केस ही आ मैं बेनती करांगा टाइम लंघदिया लंघदिया बंदा बुढ़ेपे तक पहुंच गया मस्कीन साहब ये गल कहिंदे सन इन्नी कु बंदगी कर मना तेरा शरीर शमशान घाट भी जांदा होवे ते तेरी आत्मा परमात्मा दे चरणा विच चली जाए। तत् तत् विच मिल, देखो पौन च पौन मिले, पानी च पानी मिले, अग च अग मिले, मिट्टी च मिट्टी मिले, सारे तत् मिलन। इन्हां तत्तां दे मिलन तो पहला तेरी आत्मा परमात्मा विच मिल जाए। सतगुरु कृपा करे भजन बंदगी सिमरन वाला पासा सानू इस साल जो चढ़ना है इहदे विच बस यही सोचिए कि बंदगी भजन सिमरन की दात मिल जाए। सब दा तहे दिलो धन्नवाद। सन्मान योग भाई साहब भाई जसबीर सिंह जी खालसा, जिन्हां ने अपने जीवन का बहुत हिस्सा गुरु संगत को प्रभु की कीर्ति सिमरन कीर्तन भजन बंदगी नाल जोड़न का उपराला किया, उन्हां दे समूह परिवार का धन्नवाद जी। वाहिगुरु जी का खालसा, वाहिगुरु जी की फतेह।